ਸਤਨਾਮ ਵਾਹਿਗੁਰੂ ਜੀਓ ਮਹਾਨ ਕਰੋ ਤੁਦ ਉਪਰੇ ਮੇਰੇ ਪ੍ਰੀਤਮ ਪਿਆਰ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਸਜਣ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰ ਕੇ ਗੋਲ ਰਾਖੋ ਰਾਖਣ ਹਾਰ ਦਿਆਲਾ ਨਾਨਕ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ ਹਰ ਰੋਜ਼ ਹੀ ਸਤਿਗੁਰੂ ਜੀ ਆਪਣੀ ਸੰਗਤ ਵਿੱਚ ਬਿਠਾਉਂਦੇ ਹਨ ਕੀਰਤਨ ਦੁਆਰਾ ਸਤਿਗੁਰੂ ਸਾਡੇ ਦਿਲਾਂ ਨੂੰ ਮਨਾਂ ਨੂੰ ਸ਼ਾਂਤ ਕਰਕੇ ਆਪਣੇ ਪਿਆਰਾਂ ਨਾਲ ਭਰਦੇ ਹਨ ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਦੀ ਮਹਿਮਾ ਉਹਨਾਂ ਦੀ ਦਿੱਤੀ ਹੋਈ ਬੋਧ ਮੁਤਾਬਕ ਰਲ ਮਿਲ ਕੇ ਪ੍ਰਾਰੰਭ ਕੀਤੀ ਹੈ ਦੁਪਹਿਰ ਦੇ ਦੀਵਾਨ ਅੰਦਰ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਤੁਛ ਮਾਤਰ ਦੀਦਾਰ ਕੀਤੇ ਸੀ ਆਓ ਸਤਿਗੁਰਾਂ ਦੇ ਸਾਡੇ ਉੱਤੇ ਕੀਤੇ ਪਰਉਪਕਾਰ ਚੇਤਾ ਕਰੀਏ ਫਤਿਹ ਬੁਲਾਓ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਇੱਕ ਇੱਕ ਪੰਨਾ ਤੇ ਇੱਕ ਇੱਕ ਪੰਨੇ ਤੇ ਇੱਕ ਇੱਕ ਸ਼ਬਦ ਇੱਕੋ ਆਵਾਜ਼ ਆਉਂਦੀ ਬਾਰ ਬਾਰ ਪਈ ਪਰਮੇਸ਼ਰ ਦਾ ਨਾਮ ਜਪ ਫਿਰ ਨਾਮ ਜਪ ਕੇ ਉਸ ਰਸਤੇ ਤੇ ਤੁਰਦਿਆਂ ਕੀ ਕੁਛ ਮਿਲੇਗਾ ਤੇ ਕੀ ਕੁਛ ਗਵਾਚੇਗਾ ਨਾਮ ਦੇ ਰਾਹੀਂ ਕਿਹੜੇ ਜ਼ਿੰਦਗੀ ਨੂੰ ਰੰਗ ਲੱਗਣਗੇ ਤੇ ਕਿਹੜੇ ਲੱਗੇ ਹੋਏ ਬੇਲੋੜੇ ਰੰਗ ਨਾਮ ਉਤਾਰੇਗਾ ਨਾਮ ਦੁਆਰਾ ਹੀ ਸਤਿਗੁਰੂ ਦੱਸਦੇ ਹਨ ਵੀ ਕਿਵੇਂ ਪਰਮੇਸ਼ਰ ਮਿਲਦਾ ਹੈ ਇਹ ਦੱਸਦੇ ਜਿਹੜੇ ਵਿਛੜ ਗਏ ਤੇ ਉਹਦੇ ਨਾਲ ਨੁਕਸਾਨ ਕੀ ਹੈ ਮੁੱਖ ਬੋਲੀ ਮੁੱਖ ਧੁਰਾ ਹੈ ਨਾਮ ਸੁਖਮਨੀ ਸਾਹਿਬ ਇਹਨਾਂ ਤੇ ਦਾ ਰਹਾਉਤਾ ਬਾਂਦੀ ਵੇਖੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਦੀ ਮਹਿਮਾ ਭਗਤ ਜਨਾ ਕੈ ਮਨ ਵਿਸਰਾਮ ਤੇ ਕਿੰਨੀ ਵਾਰੀ ਕਿਹਾ ਨੀ ਨਾਮ ਜਪਤ ਮਨ ਹੋਵਤ ਸੁਖ ਪਰ ਇੱਕ ਵਾਰ ਨਹੀਂ ਕਹਿਣ ਤੋਂ ਮੁਰਾਦ ਵਾਰ ਵਾਰ ਪਰ ਮੈਂ ਕੱਲ ਬੇਨਤੀ ਕਰਦਾ ਸਾਂ ਦੁਪਹਿਰੇ ਵੀ ਕੱਲ ਵੀ ਭਈ ਕੇਵਲ ਨਾਮ ਜਪ ਕੇ ਵੀ ਅਪਾਰ ਨਹੀਂ ਹੋਣਾ ਕੁਝ ਹੋਰ ਵੀ ਕਰਨਾ ਪੈਂਦਾ ਇਹਦਾ ਅਰਥ ਕੀ ਹੋਇਆ ਜਦੋਂ ਕਿ ਸਾਰੇ ਸਤਿਗੁਰੂ ਦੇ ਬੋਲ ਕਰ ਨਾਮ ਜਪਣ ਦੇ ਅਸੀਂ ਨਾਲ ਇਹ ਗਾਥਾ ਤੋਰ ਬੈਠੇ ਹਾਂ ਭਈ ਸੇਵਾ ਤੇ ਸਿਮਰਨ ਕਰਨ ਨਾਲ ਜੇ ਹੋਰ ਚਾਰ ਗੱਲਾਂ ਦਾ ਖਿਆਲ ਨਾ ਕੀਤਾ ਤੇ ਮੰਜ਼ਿਲ ਨਹੀਂ ਮਿਲਣੀ ਪਿਆਰਿਓ ਜਿਸ ਖੇਤ ਦੇ ਅੰਦਰ ਕਿਸੇ ਜ਼ਿਮੀਂਦਾਰ ਨੇ ਕੁਝ ਬੀਜਿਆ ਨਹੀਂ, ਉਹਨੂੰ ਕੋਈ ਪਰਖੇਤ ਕਰਨ ਦੀ ਲੋੜ ਨਹੀਂ, ਨਾ ਉਹਨੂੰ ਵੇਖਣ ਦੀ ਲੋੜ ਕੋਈ ਧੁੱਪ ਚੜੀ ਏ ਕਿ ਨਹੀਂ ਚੜੀ, ਮੀਂਹ ਪਵੇਗਾ ਕਿ ਨਹੀਂ ਪਵੇਗਾ, ਉਹਨੂੰ ਬਰਸਾਤ ਨਾਲ ਜਾਂ ਧੁੱਪਾਂ ਨਾਲ ਕੋਈ ਵਾਸਤਾ ਨਹੀਂ। ਪਰ ਜਿਹਦੀ ਖੇਤੀ ਦੇ ਅੰਦਰ ਫਸਲ ਬੀਜੇ ਗਏ ਉਹਨੂੰ ਕੋਣ ਲੋੜ ਏ ਨਾ ਵੀ ਇਹਦੇ ਨਾਲ ਧਿਆਨ ਕਰੇ, ਇਹਨੂੰ ਕੋਈ ਬਿਮਾਰੀ ਨਾ ਲੱਗੇ, ਇਹਨੂੰ ਪਾਣੀ ਕਦੋਂ ਦੇਣਾ ਏ, ਵੱਧ ਨਾ ਪਾਣੀ ਮਿਲ ਜਾਵੇ, ਸੁੱਕ ਨਾ ਜਾਵੇ, ਬਹੁਤੀ ਗਿੱਲੀ ਖੋ ਕੇ ਖਰਾਬ ਨਾ ਹੋਵੇ। ਉਹ ਗੱਲਾਂ ਜੇਕਰ ਜ਼ਿਮੀਂਦਾਰ ਇਹ ਨਾ ਧਿਆਨ ਕਰੇ, ਖੇਤ ਵੀ ਵਧੀਆ ਏ, ਬੀਜ ਵੀ ਵਧੀਆ ਏ, ਪਰ ਪਿਆਰਿਓ ਉਹ ਫਸਲ ਪੂਰੀ ਚੁੱਕ ਨਹੀਂ ਸਕਦਾ। ਵੇਖਦੇ ਹੋ ਨਿੱਤ ਦਿਨ ਫਸਲਾਂ ਨੂੰ ਬਿਮਾਰੀਆਂ ਵੱਧਦੀਆਂ, ਦਵਾਈਆਂ ਉਹਦੀਆਂ ਨਿਕਲਦੀਆਂ ਕਰਨ, ਸਿਆਣੇ ਲੋਕ ਕੱਢਦੇ ਉਹਦੇ ਇਲਾਜ, ਜਿਹੜਾ ਖਾਦ ਵੀ ਪੂਰੀ ਪਾਵੇ, ਦਵਾਈਆਂ ਦੀ ਵਰਤੋਂ ਕਰੇ, ਰੋਗ ਤੋਂ ਬਚਾ ਕੇ ਰੱਖੇ, ਪਿਆਰਿਓ ਉਹ ਤਾਂ ਕਿਧਰੇ ਜਾ ਕੇ ਮੰਜ਼ਿਲ ਤੇ ਪਹੁੰਚਦੇ। ਤੇ ਕਈ ਵਾਰ ਕੁਦਰਤੀ ਆਫਤਾਂ ਆਉਂਦੀਆਂ ਨੇ, ਸਾਰਾ ਕੁਝ ਬੰਦਾ ਕਰਦਾ ਜ਼ਿਮੀਂਦਾਰ, ਤੇਜ ਹਵਾ ਚੱਲ ਗਈ, ਜ਼ਿਮੀਂਦਾਰ ਬੇਵੱਸ ਹੈ, ਲੋੜ ਤੋਂ ਵੱਧ ਮੀਂਹ ਪੈ ਗਿਆ, ਬੇਵੱਸ ਹੈ, ਕੁਝ ਨਹੀਂ ਕਰ ਸਕਦਾ, ਉਹਨਾਂ ਚਿਰ ਖਤਰਾ ਹੈ ਤੇ ਸੁਚੇਤ ਰਹਿੰਦਾ ਜ਼ਿਮੀਂਦਾਰ ਜਿੰਨਾ ਚਿਰ ਫਸਲ ਪੱਕ ਕੇ ਘਰ ਨਾ ਆ ਜਾਵੇ। ਪਰ ਘਰ ਤੋਂ ਵੀ ਅੱਗੇ ਹੋਰ ਚੀਜ਼ ਏ, ਜਿਤਨਾ ਚਿਰ ਉਹ ਵੇਖ ਕੇ ਉਹਦਾ ਰੁਪਈਆ ਨਾ ਘਰ ਆ ਜਾਵੇ। ਕਈ ਵਾਰ ਐਸਾ ਹੁੰਦਾ ਏ ਫਸਲ ਵੱਢ ਲਈ ਬੋਲ ਬੈਠੇ ਕਾਨ, ਮੀਂਹ ਪਿਆ ਪੱਕੀ ਪਕਾਈ ਨਹੀਂ, ਘਰ ਪਏ ਕੋਈ ਦਾਣ ਨੂੰ ਭਿੱਜ ਗਏ, ਉਹ ਸੜ ਗਏ, ਉਹ ਵਿਕਣ ਜੋਗੇ ਨਾ ਰਹਿ ਗਏ। ਪਿਆਰਿਓ ਇੱਕ ਛੋਟਾ ਜਿਹਾ ਪ੍ਰਮਾਣ ਦਿੱਤਾ ਏ ਤੇ ਜਿਹੜਾ ਰਸਤਾ ਆ ਸਤਿਗੁਰੂ ਜੀ ਦੱਸਦੇ ਨੇ ਨਾ, ਜਿਹਦੇ ਤੇ ਉਹਨਾਂ ਨੇ ਆਪਾਂ ਸਾਰਿਆਂ ਨੂੰ ਤੋਰਿਆ, ਇਹ ਨਾ ਭਰਮ ਕਰਿਆ ਕਰੋ ਕੋਈ ਅੱਗੇ ਬਹੁਤ ਲੰਘ ਗਿਆ ਮੈਂ ਪਿੱਛੇ ਵਾਂ, ਭਰਮ ਨਹੀਂ। ਮੈਂ ਕੱਲ ਵੀ ਕਿਹਾ ਸੀ ਅਸੀਂ ਇਹ ਵੇਖਣਾ ਏ ਵੀ ਮੈਂ ਕਿਵੇਂ ਅੱਗੇ ਇਹਨਾਂ ਨਾਲ ਮਿਲ ਸਕਦਾ ਵਾਂ। ਮਹਾਂਪੁਰ ਕਹਿੰਦੇ ਨੇ ਜਿਹੜਾ ਬੰਦਾ ਤੁਰ ਪਿਆ ਏ ਨਾ, ਉਹ ਪਿਆਰਿਓ ਉਹ ਅੱਜ ਨਹੀਂ ਤੇ ਕੱਲ ਪਹੁੰਚ ਜਾਏਗਾ, ਨਿਰਾਸ਼ ਕਿਉਂ ਹੋਣਾ। ਠੀਕ ਏ ਕੋਈ 10 ਮੀਲ ਅੱਗੇ ਕਹਿ, ਕੋਈ 10 ਮੀਲ ਪਿੱਛੇ ਕਹਿ, ਕੋਈ 50 ਮੀਲ ਅੱਗੇ ਲੰਘ ਗਿਆ ਏ, ਪਰ ਹੈ ਤੇ ਉਹ ਰਸਤੇ ਤੇ ਨਾ ਖਤਰਾ ਉਹਦਾ ਏ। ਜਿਹੜੇ ਲੋਕ ਜ਼ਿੰਦਗੀ ਭਰ ਸੋਚਦੇ ਕਰਨ ਪਰ ਨਾਮ ਜਪਦੇ ਨਹੀਂ, ਸਲਾਮਾਂ ਕਰਦੇ ਕਰਨ ਪਰ ਅੰਮ੍ਰਿਤ ਦੀ ਦਾਤ ਲੈਂਦੇ ਨਹੀਂ। ਪਿਆਰਿਓ ਵਿਚਾਰ ਕਰਨਗੇ ਲੰਬਾ ਸਮਾਂ ਪਰ ਇਸ ਰਸਤੇ ਤੇ ਕਦਮ ਨਹੀਂ ਤੁਰਦੇ, ਖਤਰਾ ਉਹਨਾਂ ਨੂੰ ਏ ਜਿਹੜਾ ਤੁਰ ਪਿਆ ਏ ਉਹਨੂੰ ਖਤਰਾ ਨਹੀਂ। ਪਿਆਰਿਓ ਉਹ ਇੱਕ ਦਿਨ ਪਹੁੰਚੇਗਾ, ਪਰ ਇਹਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਉਣੀਆਂ, ਇਹਦੇ ਰਸਤੇ 'ਚ ਜੋ ਕੁਛ ਆਉਣਾ ਹੈ, ਸੁਚੇਤ ਨਾ ਹੋਈਏ ਤੇ ਫਿਰ ਵੀ ਇਹ ਸਾਰੀ ਮਿਹਨਤ ਅਜਾਈ ਚਲੀ ਜਾਏਗੀ। ਸੁਚੇਤ ਕਰਨ ਲਈ ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਦੇ ਕੋਲ ਆਗਰੇ ਤੋਂ ਸੰਗਤ ਆਈ, ਕਿਉਂਕਿ ਕਦੇ ਆਗਰੇ 'ਚ ਭਾਈ ਗੁਰਦਾਸ ਸਾਹਿਬ ਸਿੱਖੀ ਦਾ ਪ੍ਰਚਾਰ ਕਰਕੇ ਆਏ ਸੀ, ਰੂਹਾਂ ਜੁੜੀਆਂ ਸੀ। ਜਦੋਂ ਕੋਈ ਜੁੜਦਾ ਏ ਨਾ ਇਸ ਰਾਹ ਤੇ, ਉਦੋਂ ਦੇ ਸਵਾਲ ਹੋਰ ਹੋਣਗੇ, ਜਦੋਂ ਇਸ ਰਸਤੇ ਤੇ ਤੁਰਿਆ ਨਹੀਂ ਉਹਦੇ ਸਵਾਲ ਹੋਰ ਹੋਣਗੇ। ਉਦੋਂ ਪਹਿਲਾ ਸਵਾਲ ਇਹ ਹੁੰਦੇ ਨੇ ਲੋਕ ਇਸ ਤਰ੍ਹਾਂ ਕਿਉਂ ਕਰਦੇ ਨੇ, ਪਰ ਜਦੋਂ ਕੋਈ ਨਾਮ ਜਪਣ ਦੇ ਰਸਤੇ ਤੇ ਤੁਰੇ ਖੁਦ ਉਦੋਂ ਕਹੇਗਾ ਮੇਰਾ ਮਨ ਇਸ ਤਰ੍ਹਾਂ ਕਿਉਂ ਕਰਦਾ। ਨੇੜੇ ਆ ਗਈ ਨਾ ਗੱਲ, ਆਪਣੇ ਤੇ ਆ ਗਈ, ਪਹਿਲਾਂ ਦੂਜਿਆਂ ਤੇ ਉਂਗਲ ਉੱਠਦੀ ਏ, ਹੁਣ ਆਪਣੇ ਤੇ ਉਂਗਲ ਉੱਠੇਗੀ। ਜਦੋਂ ਆਪਣੇ ਤੇ ਉੱਠੇ ਹੁਣ ਉਹਦਾ ਇਲਾਜ ਪਾਲਾਂਗੇ ਆਪਣੇ, ਕਿਉਂਕਿ ਅਸੀਂ ਰੋਗੀ ਆ। ਪਹਿਲਾਂ ਸਾਡੇ ਮੂੰਹ ਤੇ ਆਮ ਇੱਕ ਸ਼ਬਦ ਏ, ਕੌਮ ਦਾ ਬੜਾ ਮੰਦਾ ਕਾਲ ਏ, ਪੰਚ ਦਾ ਪੁਰੇ ਕੀ ਬਣੇਗਾ। ਪਿਆਰਿਓ ਇਹ ਗੱਲਾਂ ਕੇਵਲ ਕੋਈ ਰੋਗੀ ਜਦੋਂ ਕਰਦਾ ਏ ਤੇ ਖਾਸਾ ਹੁੰਦਾ ਏ। ਕਈ ਵਾਰ ਆਪ ਅੰਮ੍ਰਿਤ ਤੋਂ ਵਾਂਝੇ ਸ਼ਰਾਬਾਂ ਦੀ ਵਰਤੋਂ ਕਰਨ ਵਾਲੇ ਨਿੰਦਾ ਚੁਗਲੀ ਨਾਲ ਭਰੇ ਹੋਏ ਉਹ ਕਹਿਣਗੇ ਪੰਚ ਨੂੰ ਖਤਰਾ ਏ, ਇਹਨੂੰ ਪੱਚੇ ਵੀ ਤੈਨੂੰ ਤੂੰ ਪੰਚ ਦਾ ਕੀ ਲੱਗਦਾ, ਤੂੰ ਤੇ ਉਸ ਪੰਚ ਤੇ ਤੁਰਿਆ ਹੀ ਨਹੀਂ। ਪਿਆਰਿਓ ਪਰ ਜਦੋਂ ਤੁਰੇਗਾ ਕੋਈ ਵੀ ਆਦਮੀ ਉਹਦੇ ਅੰਦਰੋਂ ਇਹ ਨਹੀਂ ਨਿਕਲੇਗਾ ਲੋਕਾਂ ਦਾ ਕੀ ਬਣੇਗਾ, ਇਹਨੂੰ ਫਿਕਰ ਮੇਰਾ ਕੀ ਬਣੇਗਾ। ਕਿਉਂ ਜਿਮ ਤੇ ਥੋੜੇ ਜੇ ਮਿਲੇ ਨੇ, ਖੁਰੇ ਕਿਹੜੀ ਘੜੀ ਸੱਦਾ ਆ ਜਾਵੇ ਤੇ ਮੈਂ ਜੇ ਕੁਝ ਵੀ ਨੀ ਸਬਰ ਕੀਤਾ ਮਹਾਰਾਜ ਜੀ ਤੇ, ਇੰਨਾ ਕੁਝ ਕਹਿੰਦੇ ਸੀ ਰਸਤੇ ਤੇ ਮਿਲਣਾ ਹੈ। ਹੁਣ ਦੇਖੋ ਸਾਡੇ ਲਈ ਦਿਨ ਚੜ੍ਹਦੇ ਨੇ ਨਾ, ਤੇ ਸ਼ੁਕਰ ਕਰੀਦਾ ਕਿ ਦਿਨ ਚੜਿਆ, ਕੰਮਾਂ ਤੇ ਜਾਣਾ, ਸ਼ਨੀ ਐਤਵਾਰ ਆਇਆ, ਚਲੋ ਛੁੱਟੀ ਨਾ ਧੋਵਾਂਗੇ, ਅਸੀਂ ਕੋਈ ਆਪਣਾ ਗਰੋਸਰੀ ਪਾਣੀ ਖਰੀਦਾਂਗੇ ਜਾਂ ਕਿਸੇ ਭੈਣ ਭਰਾ ਕੋਲ ਮਿਲਾਂਗੇ। ਪਰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਜਦੋਂ ਅਸੀਂ ਰੱਬ ਦੇ ਰਾਹ ਤੇ ਤੁਰੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਕੋਈ ਦਿਨ ਚੜ੍ਹਦਾ ਏ ਤੇ ਤਾਂ ਵੀ ਮੇਰਾ ਅੰਦਰ ਕੰਬਦਾ ਏ, ਹੈ ਮੇਰੀ ਜ਼ਿੰਦਗੀ ਦੀ ਇੱਕ ਰਾਤ ਹੋਰ ਨਿਕਲ ਗਈ ਪਰ ਤੂੰ ਅਜੇ ਮਿਲਿਆ ਕੋਈ ਨਾ, ਦਿਨ ਮੁੱਕੇ ਸ਼ਾਮਾਂ ਪਈਆਂ ਫਿਰ ਅੰਦਰ ਕੰਬਿਆ, ਹੈ ਇੱਕ ਦਿਨ ਹੋਰ ਮੁੱਕ ਗਿਆ, ਫਿਰ ਕਹਿੰਦੇ ਚਾਰ ਘਰ ਕੰਪੈ ਬਾਲਾ ਜੀਓ, ਅੰਦਰ ਬਾਲ ਜਿੰਦ ਕੰਬ ਦੀ ਖੈ, ਨਾ ਜਾਣਾ ਕਿਆ ਕਰਸੀ ਪੀਓ, ਖੁਰੇ ਕੀ ਬਣੇਗਾ ਮੇਰਾ, ਪਰਮੇਸ਼ਵਰ ਜੀ ਦੇ ਘਰ ਜਾਂਗਾ, ਕਿਹੜਾ ਮੂੰਹ ਲੈ ਕੇ ਆਖਾਂਗਾ ਦਰਵਾਜ਼ਾ ਖੋਲੋ, ਜੇ ਉਹਨੇ ਨਾ ਖੋਲਿਆ ਤੇ 84 ਲੱਖ ਜੂਨ ਚ ਪਵਾਂਗਾ, ਅੰਦਰ ਕੰਬੇਗਾ। ਪਿਆਰਿਓ ਭਲਾ ਜਿਹੜਾ ਇਸ ਰਸਤੇ ਤੇ ਤੁਰਿਆ ਉਹਨੂੰ ਕੋਈ ਸੋਝੀ, ਉਹਨੂੰ ਕੋਈ ਇਹਨਾਂ ਗੱਲਾਂ ਨਾਲ ਵਾਸਤਾ ਨਹੀਂ, ਦਿਨ ਚੜਿਆ ਰਾਤਾਂ ਪਈਆਂ, ਉਹ ਤੇ ਆਸ ਕਰਦਾ ਜੇ ਬਹੁਤ ਜ਼ਿੰਦਗੀ ਪਈ ਏ, ਬਹੁਤ ਸਕੀਮਾਂ ਘੜੇਗਾ, ਪਰ ਜਿਉਂ ਜਿਉਂ ਸਤਿਗੁਰੂ ਸੋਝੀ ਪਾਉਂਦੇ ਨੇ ਉਹ ਸਕੀਮਾਂ ਇਹ ਨਹੀਂ ਘੜਦਾ, ਮੈਂ ਬੱਚਿਆਂ ਲਈ ਤੇ ਖੁਦ ਲਈ ਕਿੰਨਾ ਕੁ ਪੈਸਾ ਕਮਾ ਕੇ ਜਾਣਾ ਏ, ਉਹਨੂੰ ਹੋਵੇਗਾ ਪਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ, ਮੈਂ ਮੌਤ ਤੋਂ ਪਹਿਲਾਂ ਸਾਈਂ ਦੇ ਘਰ ਲਈ ਕੀ ਕੁਝ ਕਰਨਾ ਤੇ ਕੀ ਕੁਝ ਨਹੀਂ ਕੀਤਾ। ਗੁਰਸਵਾਰਿਓ ਸਿੱਖੀ ਦੀ ਪਹਿਲੀ ਨਿਸ਼ਾਨੀ ਦੇ ਇਹਦੇ ਲਈ ਆਪਣੇ ਤੇ ਧਿਆਨ ਕੇਂਦਰਿਤ ਕਰਨਾ ਪਵੇਗਾ। ਦੁਨੀਆ ਕੋਈ ਗੱਲ ਕਰੇਗੀ ਦੂਸਰੇ ਤੋਂ ਸ਼ੁਰੂ ਕਰੇਗੀ, ਮੇਰੇ ਸਤਿਗੁਰ ਜੀ ਕਹਿੰਦੇ ਜਦੋਂ ਵਾਹਿਗੁਰੂ ਦੇ ਰਾਹ ਤੇ ਤੁਰੋਗੇ ਆਪਣੇ ਤੋਂ ਗੱਲ ਸ਼ੁਰੂ ਕਰੋਗੇ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਆਪਣਾ ਭਰਮ, ਅਸੀਂ ਲੋਕਾਂ ਦੇ ਭਰਮ ਦੂਰ ਕਰਨ ਲਈ ਤੁਰ ਪੈਂਦੇ ਹਾਂ। ਸਾਧ ਸੰਗਤ ਨੇ ਭਗਤ ਕਬੀਰ ਸਾਹਿਬ ਬਚਨ ਕਰਦੇ ਨੇ, ਕਹਿੰਦੇ ਰਹਿਣ ਗਈ ਮਤ ਦਿਨ ਪੀ ਜਾਇ, ਰਾਤਾਂ ਲੰਘ ਗਈਆਂ ਦਿਨ ਚੜ ਗਿਆ, ਕਿਧਰੇ ਇਹ ਵੀ ਨਾ ਲੰਘ ਜਾਵੇ। ਪਰ ਇਹਦੇ ਨਾਲ ਅਗਲਾ ਬਚਨ ਨੇ ਭਵਰ ਗਏ ਬਗ ਬੈਠਿਆ, ਹੋਇਆ ਕਿ ਇਹਨੂੰ ਸਮਝਣਾ ਮਹਾਂਪੁਰਖੇ ਦੇ ਅਰਥ ਕਰਦੇ ਨੇ, ਕਹਿੰਦੇ ਰਾਤ ਹੈ ਕਾਲੀ, ਦਾੜੇ ਦੇ ਵਾਲ ਖਨ ਕਾਲੇ, ਸਿਰ ਦੇ ਵਾਲ ਖਨ ਕਾਲੇ, ਜਵਾਨੀ ਸੇ ਕਾਲ ਦੇ ਵਾਲ ਸੇ, ਜੇ ਇਹ ਉਮਰਾਂ ਲੰਘ ਗਈ ਉਹਦੇ ਮਿਲਾਪ ਤੋਂ ਬਿਨਾਂ, ਹੁਣ ਚਿੱਟੇ ਧੌਲੇ ਆ ਗਏ ਨੇ, ਦਾੜੇ ਦੇ ਕੇਸ ਚਿੱਟੇ, ਸਿਰ ਦੇ ਕੇਸ ਚਿੱਟੇ, ਕਹਿੰਦੇ ਕਿ ਰੱਬਾ ਪਹਿਲਾਂ ਕਾਲੇ ਸੀ ਉਹ ਲੰਘ ਗਏ, ਚਿੱਟੇ ਵੀ ਜੇ ਕਿਧਰੇ ਤੇਰੇ ਮਿਲਾਪ ਤੋਂ ਬਗੈਰ ਲੰਘ ਗਏ ਮੈਂ ਕੀ ਕਰਾਂਗਾ। ਆਪਣੀ ਚਿੰਤਾ ਮਾਂ ਪਿਓ ਭੈਣ ਭਰਾਵਾਂ ਬੱਚਿਆਂ ਦੀ ਨੇ, ਉਹਨਾਂ ਦੀਆਂ ਲੋੜਾਂ ਪੈਸੇ ਨਾਲ ਪੂਰੀਆਂ ਹੋਣੀਆਂ ਨੇ, ਆਤਮਾ ਦੀ ਲੋੜ ਉਹਦੇ ਨਾਮ ਤੇ ਉਹਦੀ ਮਿਹਰ ਨਾਲ ਹੋਣੀ ਹੈ। ਗੁਰੂ ਸਵਾਰਿਓ ਜਵਾਨੀ ਲੰਘੀ ਰਾਤ, ਬੁਢਾਪਾ ਸ਼ੁਰੂ ਹੋ ਗਿਆ ਏ, ਦਿਨ ਚੜ ਗਿਆ ਏ, ਫਿਕਰ ਕਹਿੰਦੇ ਇਹ ਨਾ ਕਿਧਰੇ ਲੰਘ ਜਾਵੇ। ਪਰ ਪਹਿਲਾਂ ਤੇ ਨਹੀਂ ਗੱਲਾਂ ਹੁੰਦੀਆਂ, ਪਹਿਲਾਂ ਤੇ ਇਹ ਚੀਜ਼ਾਂ ਭੁੱਲੀਆਂ, ਤੇ ਜੇਕਰ ਸਾਡੇ ਵੀ ਇਸ ਰਸਤੇ ਤੇ ਤੁਰ ਕੇ ਅਜੇ ਐਸੋ ਜੇ ਖਿਆਲ ਨਹੀਂ ਅੰਦਰ ਟੁੰਬਦੇ, ਇਹਦਾ ਮਤਲਬ ਅਜੇ ਬਹੁਤਾ ਨਹੀਂ ਅੰਦਰ ਤੁਰ ਸਕੇ। ਸਾਧ ਸੰਗ ਗੁਰੂ ਅਰਜਨ ਸਾਹਿਬ ਕਹਿੰਦੇ ਸੁਚੇਤ ਹੋਵੋ, ਆਗਰੇ ਤੋਂ ਸੰਗਤ ਆਈ ਰੰਗ ਲੱਗੇ ਸੀ, ਉਹਨਾਂ ਨੇ ਰਲ ਕੇ ਇੱਕ ਬੇਨਤੀ ਕੀਤੀ, ਮਹਾਰਾਜ ਜੀ ਕਿਰਪਾ ਕਰੋ, ਤੁਰ ਪਏ ਆ ਇਸ ਪਿਆਰ ਦੇ ਰਾਹ ਤੇ, ਸੁਖ ਲੈਂਦੇ ਆ, ਆਨੰਦ ਵੀ ਆਉਂਦਾ ਏ, ਪਰ ਜਿਹੜੀ ਕਹਾਣੀ ਤੁਸੀਂ ਪਾਉਂਦੇ ਹੋ ਨਾ ਉਹ ਕਿਉਂ ਨੀ ਬਣਦੀ, ਜਿਹੜੇ ਸਿੱਖੀ ਦੇ ਗੁਣ ਦੱਸਦੇ ਅੰਦਰ ਵਰਤਦੇ ਨੇ ਉਹ ਕਿਉਂ ਨੀ ਆਉਂਦੇ, ਉਹਦੇ ਲਈ ਹੋਰ ਕੀ ਕਰੀਏ ਅਸੀਂ। ਤੁਹਾਡੀ ਮਿਹਰ ਨਾਲ ਨਾਮ ਜਪਾਉਂਦੇ ਹੋ ਅਸੀਂ, ਜਪਦੇ ਹਾਂ, ਸੇਵਾ ਦਾ ਹੁਕਮ ਅਸੀਂ ਕਰਦੇ ਹਾਂ, ਸਹਿਬਾ ਹੋਰ ਕਿਹੜੀਆਂ ਗੱਲਾਂ ਨੇ ਜਿਹੜੀ ਅੰਦਰ ਨੂੰ ਟਿਕਾਣੀ ਦਿੰਦੀਆਂ ਤੇ ਟਿਕਾਓ ਉਹ ਸਾਵਧਾਨ ਇਹ ਕਾਗਰ ਚੀਤ ਨਹੀਂ ਬਣਦਾ ਤੇ ਸਾਈ ਨਜ਼ਰ ਨਹੀਂ ਆਉਂਦਾ। ਉਹਦੇ ਲਈ ਦੱਸੋ ਮਹਾਰਾਜ ਜੀ ਨੇ ਕਿਹਾ ਆਪਣੀ ਬਿਰਤੀ ਵਿੱਚ ਨਾ ਚਾਰ ਗੁਣ ਪੈਦਾ ਕਰੋ, ਉਹ ਰੋਜ਼ ਉਹਨਾਂ ਨਾਲ ਵਾਹ ਪੈਣੇ ਨੇ। ਉਹ ਪਿਆਰਿਓ ਰੋਗ ਨੇ, ਪਰ ਉਹਨਾਂ ਰੋਗਾਂ ਦਾ ਨਾ ਪਤਾ ਹੋਣ ਕਾਰਨ ਅਸੀਂ ਉਹਨਾਂ ਨੂੰ ਐਵੇਂ ਸਮਝਦੇ ਹਾਂ ਵੀ ਚਲੋ ਇਹ ਤੇ ਦੁਨੀਆਦਾਰੀ ਚੱਲਦੀ ਏ। ਰੱਬ ਜਦੋਂ ਮਿਲੇਗਾ ਦੁਨੀਆਦਾਰੀ ਨਿਭਾਉਂਦਿਆਂ ਤੇ ਇਹਨਾਂ ਲੋਕਾਂ ਨਾਲ ਹੀ ਜਿਹੜੇ ਵਾਹ ਪਏ ਨੇ ਉਹਦੇ ਵਿੱਚੋਂ ਹੀ ਮਿਲਦਾ ਹੈ। ਗੁਰੂ ਸਾਹਿਬ ਇੱਕ ਜਗ੍ਹਾ ਬਚਨ ਨਹੀਂ ਕਰਦੇ, ਕਹਿੰਦੇ ਰੱਬ ਕਾ ਖੰਡ ਵਰਗਾ ਦੁਨੀਆ ਰੇਤ ਵਰਗੀ, ਜਿਵੇਂ ਰੇਤ ਵਿੱਚ ਖੰਡ ਮਿਲਾ ਦਿਓ ਤੇ ਪਿਆਰਿਓ ਉਹ ਰਲ ਗਈ, ਉਹਨੂੰ ਵੱਖ ਕਰਕੇ ਖਾਣਾ ਕਹਿ ਤੇ ਉਹ ਕੌਣ ਖਾਏਗਾ? ਖਾਤੀ ਨਹੀਂ ਕੀੜੀ, ਕੀੜੀ ਕੋਲ ਜੁਗਤੀ ਕਹਿ, ਉਹ ਰੇਤੇ ਚੋਂ ਖੰਡ ਵੱਖ ਕਰਕੇ ਚੁਗੇਗੀ। ਕਹਿੰਦੇ ਜਿਵੇਂ ਰੇਤੇ ਚੋਂ ਖੰਡ ਵੱਖ ਕਰਕੇ ਕੀੜੀ ਚੁਗਦੀ, ਮੇਰਾ ਸਾਈ ਮੇਰਾ ਵਾਹਿਗੁਰੂ ਇਸ ਦੁਨੀਆਂ ਵਿੱਚ ਵੱਸਦਾ ਜੇ ਉਹ ਆਉਂਦਾ ਰੂਪ ਵਟਾ ਕੇ, ਪਰ ਤੁਸੀਂ ਉਹਦੀ ਪਹਿਚਾਣ ਨਹੀਂ ਕਰਦੇ ਕਾਰਨ ਸਾਡੇ ਅੰਦਰ ਅਹੰਕਾਰ ਉੱਚਾ ਖਾਚੇ। ਕਹਿੰਦੇ ਉਹਦੇ ਲਈ ਕੀੜੇ ਵਰਗੀ ਨਿਮਰਤਾ ਚਾਹੀਦੀ। ਕੀ ਹੋਏਗਾ? ਉਹ ਚਾਰ ਗੁਣ ਨੇ, ਕਹਿੰਦੇ ਇੱਕ ਦਾ ਨਾਮ ਲਿਆ ਕਰੁਣਾ ਦਇਆ, ਦੂਸਰਾ ਗੁਣ ਦੱਸਿਆ ਮੈਤਰੀ ਮਿੱਤਰਤਾ ਭਾਵ, ਤੀਸਰਾ ਦੱਸਿਆ ਮੁਦਤਾ ਪ੍ਰਸੰਨ ਰਹਿਣਾ, ਉਪੇਖਿਆ ਉਪਰਾਪਨ ਦੀ ਬਿਰਤੀ। ਹਜ਼ੂਰ ਸਮਝ ਨਹੀਂ ਆਈ, ਇਹਨਾਂ ਦਾ ਖੁਲਾਸਾ ਕਰੋ। ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਕਹਿੰਦੇ ਇਹ ਕੰਮ ਛੱਡ ਕੇ ਨੀ ਸਾਡਾ ਸੁਭਾਅ ਛੱਡਣ ਦਾ, ਜੇ ਸਾਡੇ ਘਰੋਂ ਗੁੱਸਾ ਨਹੀਂ ਨਿਕਲਿਆ, ਕਲੇਸ਼ ਨਹੀਂ ਨਿਕਲਿਆ ਪਾਠ ਕਰਦਿਆਂ, ਤੇ ਸਾਡਾ ਪਰਿਵਾਰ ਰਿਸ਼ਤੇਦਾਰ ਭੈਣ ਭਰਾ ਕਹਿਣਗੇ ਤੇਰੇ ਪਾਠ ਦਾ ਕੀ ਫਾਇਦਾ? ਬਈ ਤੂੰ ਇੰਨਾ ਚਿਰ ਸੰਗਤ ਚ ਵੀ ਗਿਆ, ਤੈਨੂੰ ਕੀ ਫਾਇਦਾ? ਉਹ ਇਨਡਾਇਰੈਕਟ ਕਹਿਣਾ ਚਾਹੁੰਦੇ ਨੇ ਵੀ ਮਹਾਰਾਜ ਦੇ ਘਰ ਕੁਛ ਨਹੀਂ, ਤੂੰ ਹੀ ਜਾਣਾ ਛੱਡ ਦੇ ਤੇ ਅਸੀਂ ਵੀ ਡੋਲ ਜਾਂਦੇ ਹਾਂ। ਨਹੀਂ ਕਹਿਣਾ ਤੇ ਅਸੀਂ ਨਾ ਪਹਿਲਾਂ ਔਗਣ ਦਿਸਦੇ ਨਹੀਂ ਸਨ, ਹੁਣ ਉਹਦੀ ਮਿਹਰ ਨਾਲ ਇਹ ਔਗਣ ਦਿਸ ਪਏ ਨੇ ਰੋਗ, ਤੇ ਹੁਣ ਗੁਰੂ ਕੋਲ ਅਰਦਾਸ ਕਰਨੀ ਸਾਹਿਬਾ ਜੇ ਰੋਗ ਦਿਖਾਏ ਨਹੀਂ ਤੇ ਇਲਾਜ ਵੀ ਹੁਣ ਤੂੰ ਕਰ। ਜੇ ਬਿਮਾਰੀ ਦਾ ਪਤਾ ਨਾ ਲੱਗੇ ਫਿਰ ਤੇ ਇਕਦਮ ਹੀ ਬਸ ਜ਼ਿੰਦਗੀ ਦਾ ਅੰਤ ਹੋ ਜਾਣਾ ਹੈ ਨਾ, ਜੇ ਪਤਾ ਲੱਗ ਗਿਆ ਤੇ ਉਹਦੇ ਇਲਾਜ ਡਾਕਟਰ ਦੀ ਤਲਾਸ਼ ਕਰਾਂਗੇ, ਅੰਦਰਲੇ ਰੋਗ ਨਾ ਜਾਣ ਤੇ ਗੁਰਮੁਖਾਂ ਦੀ ਤਲਾਸ਼ ਕਰੇ ਦੀ ਹੈ। ਸਤਿਗੁਰੂ ਗੁਰਮੁਖ ਵੈਦ ਮਿਲਾ ਡਾਕਟਰ ਮਿਲਾ ਉਹ ਮੇਰੇ ਤੇ ਕਿਰਪਾ ਕਰਨਗੇ। ਪਰ ਹੁੰਦਾ ਕੀ ਹੈ ਨਾ, ਸਿੱਖ ਬਹੁਤ ਥੱਲੇ ਦੀ ਸੋਚ ਲੈ ਕੇ ਖਲੋ ਹੈ, ਇਹਨਾਂ ਦਾ ਪਤਾ ਵੱਡਾ ਕੰਮ ਕੀ ਸਿੱਖੀ ਕਮਾਣ ਦਾ, ਜੀ ਮੇਰੇ ਘਰ ਸ਼ਰਾਬ ਮਾਸ ਕੋਈ ਨਹੀਂ, ਆਪਾਂ ਬਿਲਕੁਲ ਸਹੀ ਸਲਾਮਤ ਆ। ਸ਼ਰਾਬ ਮਾਸ ਜੇ ਘਰ ਚ ਨਾ ਹੋਵੇ ਤੇ ਰੱਬ ਮਿਲ ਜਾਏਗਾ? ਜੇ ਕੋਈ ਆਂਡਾ ਨਹੀਂ ਖਾਂਦਾ ਤੇ ਕੀ ਉਹਦੇ ਅੰਦਰ ਬ੍ਰਹਮ ਗਿਆਨ ਆ ਜਾਏਗਾ? ਕੀ ਜੇਕਰ ਉਹ ਕਿਸੇ ਦਾ ਹੱਕ ਨਹੀਂ ਮਾਰਦਾ ਤੇ ਕੀ ਇਸ ਦੀ ਆਤਮਾ ਸ਼ਾਂਤ ਹੋ ਜਾਏਗੀ? ਨਹੀਂ ਪਿਆਰਿਓ, ਅਸੀਂ ਬਹੁਤ ਛੋਟੀ ਜਿਹੀ ਮੰਜ਼ਿਲ ਬਣਾਈ ਹੈ। ਇਹ ਚੀਜ਼ਾਂ ਤੇ ਛੱਡਣੀਆਂ ਹੀ ਛੱਡਣੀਆਂ ਨੇ, ਪਰ ਕਾਹਦੇ ਲਈ ਛੱਡਣੀਆਂ ਨੇ? ਜੇ ਉਹ ਕੰਮ ਨਹੀਂ ਕੀਤਾ ਤੇ ਪਿਆਰਿਓ ਉਹਦਾ ਕੀ ਲਾਭ? ਖੜੇ ਤੇ ਉੱਥੇ ਹੀ ਆ। ਇਹ ਸਤਿਗੁਰਾਂ ਨੇ ਛੁਡਾਏ ਸੀ ਵੀ ਕੋਈ ਕਾਜ ਪ੍ਰਾਰੰਭ ਕੀਤਾ ਹੈ। ਮੈਂ ਬੇਨਤੀ ਕਰਾਂ ਜਦੋਂ ਨਾ ਇਹ ਚਾਰ ਬਚਨ ਕਹਿ ਤੇ ਚਾਰ ਬਚਨ ਕਹਿ ਕਹਿੰਦੇ ਕਰੁਣਾ, ਸਭ ਤੋਂ ਪਹਿਲਾਂ ਦਇਆ ਵਾਲੀ ਬਿਰਤੀ ਕਹੋਵੇ, ਮੰਜ਼ਲ ਏ ਉਹਨੂੰ ਮਿਲਣਾ ਹੈ। ਮੰਜ਼ਲ ਏ ਭਈ ਮੇਰੇ ਅੰਦਰੋਂ ਇਹ ਔਗਣ ਦਿਸ ਪੈ, ਦੂਰ ਕਿਵੇਂ ਖੋਣੇ? ਅੱਜ ਉਹਦਾ ਜਵਾਬ ਸਤਿਗੁਰੂ ਦੇਂਦੇ। ਸਿੱਖੀ ਦੀਆਂ ਮੰਜ਼ਲਾਂ ਕਿਵੇਂ ਤੈਅ ਹੁੰਦੀਆਂ ਛੇਤੀ? ਕਹਿੰਦੇ ਆਪਣੇ ਅੰਦਰ ਦਇਆ ਭਾਵ ਪੈਦਾ ਕਰੋ, ਤਰਸ ਵਾਲੀ ਬਿਰਤੀ। ਜਿੰਨਾ ਅਸੀਂ ਦਇਆ ਕਰਾਂਗੇ ਉਹਨਾਂ ਪਰਮੇਸ਼ਵਰ ਜੀ ਸਾਡੇ ਤੇ ਦਇਆ ਕਰਨਗੇ। ਹੁੰਦਾ ਕੀ ਏ, ਸਾਡੇ ਸਾਹਮਣੇ ਕੋਈ ਆਪਣੇ ਤੋਂ ਨੀਵਾਂ ਗਰੀਬ ਆਇਆ, ਪੈਸੇ ਕਰਕੇ ਛੋਟਾ ਏ, ਗੁਣਾ ਕਰਕੇ ਛੋਟਾ ਏ, ਸਤਸੰਗਿਓ ਕੋਈ ਲੋੜਵੰਦ ਬਣ ਕੇ ਆਇਆ ਏ, ਉਹਨੂੰ ਵੇਖ ਕੇ ਨਾ ਅੰਦਰ ਜੇ ਤੇ ਕ੍ਰੋਧ ਨਾਲ ਭਰ ਗਿਆ ਤੇ ਬਸ ਕਹਾਣੀ ਗਈ। ਕਹਿੰਦੇ ਦਇਆ ਆਵੇ ਦਇਆ, ਉਹਨੂੰ ਵੇਖ ਕੇ ਅੰਦਰ ਪਿਆਰ ਨਾਲ ਭਰੇ, ਹੰਕਾਰ ਦੇ ਬੋਲਣਾ ਬੋਲਿਆ ਸੀ ਪਰਸੋਂ ਵੇਖਿਆ ਸੀ ਨਾ ਭਾਈ ਬੁੱਧ ਆਵਾ ਤੇ ਪੱਕਾ ਕਰਨਾ ਚੰਗ ਆਈ ਪਰ ਲੱਖੂ ਪਟੋਲੀਆ ਦੀ ਗਰੀਬੀ ਵੇਖ ਕੇ ਉਹਦੇ ਲਈ ਪਿਆਰ ਨਹੀਂ ਜਾਗਿਆ। ਇਹ ਕਹਾਣੀ ਕੁਝ ਇਸ ਤਰ੍ਹਾਂ ਦੀ ਏ, ਇਹ ਥੋੜਾ ਜਿਹਾ ਜੇ ਤੁਸੀਂ ਨਾਲ ਸਾਥ ਦਿਓਗੇ ਤੇ ਅਸੀਂ ਰਲ ਕੇ ਵਿਚਾਰ ਕਰ ਸਕਾਂਗੇ। ਭਾਈ ਵੀਰ ਸਿੰਘ ਜੀ ਦੇ ਗੁਰੂ ਕੇ ਪਿਆਰਿਓ ਸੀਨਾ ਦੇ ਪੜਦਾਦੀ ਦੀ ਕਹਾਣੀ ਹੈ। ਉਹਨਾਂ ਦੇ ਨਾ ਸੰਤਾਨ ਨਹੀਂ ਸੀ ਪਰ ਮਾਂ ਪਿਓ ਨੂੰ ਗੁਰੂ ਨਾਲ ਪਿਆਰ ਬੜਾ ਸੀ। ਉਹਨਾਂ ਨੂੰ ਮਹਾਰਾਜ ਜੀ ਦੀ ਗੱਲ ਸੁਣੀ ਹੋਈ ਸੀ। ਮਾਤਾ ਨੇ ਕੀ ਕਰਨਾ ਨਾ ਸਵੇਰੇ ਵਾਹਵਾ ਸਾਰੀ ਦਾਲ ਬਣਾ ਲੈਣੀ ਪਤਲੀ ਜਿਹੀ ਤੇ ਨਾਲ ਪ੍ਰਸ਼ਾਦੇ ਲਾ ਲੈਣੇ ਤੇ ਬਾਹਰ ਬਾਜ਼ਾਰ ਚ ਬਹਿ ਜਾਣਾ। ਬਹਿ ਕੇ ਉੱਥੇ ਬਹਿ ਕੇ ਵਿਚਾਰਨਾ ਇਸ ਗੱਲ ਨੂੰ ਸਮਝਣ ਲਈ ਦਇਆ ਕੀ ਕਰਦੀ ਹੈ। ਕਈ ਵਾਰ ਨਾ ਅਸੀਂ ਦਾਨ ਜਦੋਂ ਕਰਦੇ ਹਾਂ ਤੇ ਦਾਤੇ ਬਣ ਕੇ ਕਰਦੇ ਹਾਂ ਉਹ ਓਨਾ ਹੀ ਨੁਕਸਾਨ ਹੈ। ਉੱਥੇ ਪਿਆਰਿਓ ਪੈਦਾ ਘੱਟ ਹੋਏਗਾ ਤੇ ਨੁਕਸਾਨ ਵੱਧ ਹੋਏਗਾ। ਦਇਆ ਹੁੰਦੀ ਏ ਉਹਨੂੰ ਵੇਖ ਕੇ ਪਿਆਰਾਂ ਨਾਲ ਭਰੇ। ਕੀ ਹੋਇਆ ਭਈ ਉਹਨੇ ਜਿੰਨਾ ਵੀ ਲੋੜਵੰਦਾਂ ਨੇ ਆਉਣਾ ਪ੍ਰਸ਼ਾਦਾ ਦੇਣਾ ਉੱਪਰ ਦਾਲ ਪਾਣੀ ਤੇ ਕਈ ਵਾਰ ਵੇਖਣਾ ਵੀ ਦਾਲ ਪਤਲੀ ਹੋਲੀ ਸੰਘਣੀ ਸ਼ੁਰੂ ਕਰ ਦਿੱਤੀ ਵੀ ਉੱਪਰ ਟਿਕ ਜਾਵੇ। ਉਹਨਾਂ ਨੂੰ ਪ੍ਰਸ਼ਾਦਾ ਦੇਣਾ ਨਾਲ ਗੁਰੂ ਗੁਰੂ ਜਪਦੀ ਰਹਿਣ ਸਾਰਾ ਦਿਨ ਇਸ ਤਰ੍ਹਾਂ ਜਿੰਨਾ ਕੁ ਦੀ ਸਮਰੱਥਾ ਛਕਾਣਾ ਘੰਟਿਆਂ ਵੱਧੀ ਇਹ ਕੰਮ ਪਾਉਣਾ ਰੋਜ਼ ਹੀ ਪਰ ਉਹਦਾ ਅੰਦਰ ਟਿਕੇ ਕਰਦਿਆਂ ਕਰਾਂਦਿਆਂ ਨਾ ਇੱਕ ਦਿਨ ਇੱਕ ਇਹੋ ਜਿਹਾ ਪਾਟੇ ਕੱਪੜਿਆਂ ਵਿੱਚ ਲੋੜਵੰਦ ਆ ਗਿਆ। ਆਇਆ ਪ੍ਰਸ਼ਾਦਾ ਮੰਗਿਆ ਮਾਂ ਨੇ ਦਿੱਤਾ ਵਾਹਿਗੁਰੂ ਕਿਹਾ ਉਹ ਚਲਾ ਗਿਆ। ਛੱਕ ਕੇ ਹੱਥ ਪੂੰਝ ਕੇ ਫੇਰ ਆ ਗਿਆ ਫਿਰ ਉਹਨੇ ਪ੍ਰਸ਼ਾਦਾ ਤੇ ਦਾਲ ਦਿੱਤੀ ਤੁਰ ਗਿਆ ਫਿਰ ਆ ਗਿਆ। ਤੀਜੀ ਵਾਰੀ ਫੇਰ ਉਸਨੇ ਨਾ ਪ੍ਰਸ਼ਾਦਾ ਮੰਗਿਆ ਮਾਂ ਨੇ ਫਿਰ ਦੇ ਦਿੱਤਾ ਦਾਲ ਰੱਖੀ ਜਦੋਂ ਨੇ ਛਕਿਆ ਚੌਥੀ ਵਾਰੀ ਫੇਰ ਆ ਗਿਆ। ਜਦੋਂ ਆ ਕੇ ਇਹਨਾਂ ਨੇ ਮੰਗਿਆ ਮਾਂ ਨੇ ਪ੍ਰਸ਼ਾਦੇ ਨੂੰ ਹੱਥ ਪਾਇਆ ਤੇ ਦਾਲ ਨੂੰ ਪਰ ਉਹ ਪ੍ਰਸ਼ਾਦਾ ਤਿੰਨ ਛਕਣ ਵਾਲਾ ਕਹਿਣ ਲੱਗਾ ਮਾਂ ਰੁਕ ਜਾ ਕਹਿਣ ਲੱਗੇ ਤੇਰੇ ਅੰਦਰ ਖਿਆਲ ਕੀ ਨੇ ਸਾਨੂੰ ਦੱਸਣ ਲਈ। ਦੇਖੋ ਕਹਿੰਦੇ ਭਾਈ ਤੂੰ ਪ੍ਰਸ਼ਾਦਾ ਵਰਤਾਨ ਲਈ ਬੈਠੀ ਏ ਮੈਂ ਕੋਈ ਬੰਦਾ ਤੇਰੇ ਸਾਹਮਣੇ ਤਿੰਨ ਵਾਰੀ ਛੱਕ ਗਿਆ ਵਾ ਤੂੰ ਤਿੰਨੇ ਵਾਰੀ ਖੱਸ ਕੇ ਪ੍ਰਸ਼ਾਦਾ ਦਿੱਤਾ ਏ ਤੇਰੇ ਅੰਦਰ ਇਹ ਨਹੀਂ ਆਇਆ ਕਿ ਕੋਈ ਬੰਦਾ ਸਾਰੇ ਛੱਕੀ ਜਾ ਰਿਹਾ ਇਹ ਕਈਆਂ ਦੇ ਮੂੰਹ ਚ ਪੈਂਦਾ ਪ੍ਰਸ਼ਾਦਾ ਤੇਰੇ ਅੰਦਰ ਇਹ ਨਹੀਂ ਖਿਆਲ ਆਏ ਤੂੰ ਮੈਨੂੰ ਫਿਰ ਚੌਥੀ ਵਾਰ ਵੀ ਪ੍ਰਸ਼ਾਦਾ ਦੇਣ ਨੂੰ ਤਿਆਰ ਹੋ ਗਈ ਏ। ਕਹਿੰਦੀ ਵਾਹਿਗੁਰੂ ਵਾਹਿਗੁਰੂ ਪਿਆਰੇ ਇਸ ਤਰ੍ਹਾਂ ਨਾ ਸੋਚ ਮੈਂ ਕੌਣ ਖਾਂ ਕਿਸੇ ਨੂੰ ਪ੍ਰਸ਼ਾਦ ਛਕਾਉਣ ਵਾਲੇ ਮੇਰੇ ਤੇ ਤਾਂ ਤਰਸ ਕੀਤਾ ਰੱਬ ਨੇ। ਕਹਿੰਦੀ ਮੈਂ ਪ੍ਰਸ਼ਾਦਾ ਮੈਨੂੰ ਕਿਸੇ ਨੇ ਸਮਰੱਥਾ ਦਿੱਤੀ ਦਾਲ ਪ੍ਰਸ਼ਾਦੇ ਤਿਆਰ ਹੋਏ ਤਿਆਰ ਕਰਨ ਤੋਂ ਬਾਅਦ ਅਰਦਾਸ ਕਰਦੀ ਹਾਂ ਹੇ ਗੁਰੂ ਰਾਮਦਾਸ ਪਿਤਾ ਮਹਾਰਾਜ ਜੇ ਇਹ ਤਿਆਰ ਕਰਵਾਇਆ ਈ ਤੇ ਹੁਣ ਤੂੰ ਛਕਣ ਵਾਲ ਇਹਨਾਂ ਭੇਜੇ ਤੇ ਮੇਰੀ ਸੇਵਾ ਕਿਵੇਂ ਲੱਗੇਗੀ। ਉਹ ਭੇਜਦਾ ਹੈ ਤੇ ਕੋਈ ਪ੍ਰਸ਼ਾਦ ਛਕਣ ਹੁੰਦਾ ਜੇ ਉਹ ਨਾ ਭੇਜੇ ਤੇ ਬੈਠਾ ਰਹੇ ਜਿੰਨਾ ਚਿਰ ਮਰਜ਼ੀ ਇੱਕ ਵੀ ਨਾ ਆਵੇ। ਅਸੀਂ ਸੋਚਦੇ ਹਾਂ ਸ਼ਾਇਦ ਗਰੀਬ ਗੁਰਬਾ ਬਹੁਤ ਏ ਆਪੇ ਆ ਜਾਏਗਾ ਨਹੀਂ ਪਿਆਰੇ ਹੋ ਉਹਨੂੰ ਕੋਈ ਭੇਜੇਗਾ ਹਾਂ ਪਰ ਜਦੋਂ ਅਹੰਕਾਰ ਮਾਇਆ ਵਿੱਚ ਬਿਰਤੀ ਹੋਵੇ ਫਿਰ ਜਦੋਂ ਕੋਈ ਆਏਗਾ ਉਹਦਾ ਫਲ ਕੋਈ ਹੋਰ ਹੁੰਦਾ ਏ ਪਰ ਜਦੋਂ ਸਿੱਖੀ ਦੇ ਰਾਹ ਤੇ ਤੁਰ ਕੇ ਕੋਈ ਜਾਂਦਾ ਉਦੋਂ ਨਿਰੰਕਾਰ ਰੂਹ ਉਲਟਾ ਕੇ ਆਉਂਦਾ ਕਹਿ ਵੇਖਣ ਲਈ ਕਿ ਅੰਦਰ ਦਇਆ ਹੈ। ਜਦੋਂ ਹੀ ਪ੍ਰਸ਼ਾਦ ਗੁਰੂ ਕੇ ਪਿਆਰਿਓ ਕਹਿਣ ਲੱਗਾ ਤੂੰ ਤਿੰਨ ਵਾਰੀ ਦਿੱਤਾ ਨਾ ਨੀ ਕੀਤੇ ਹੁਣ ਕੀ ਹੋਇਆ। ਮਨ ਕਹਿੰਦੀ ਏ ਮੈਂ ਸ਼ੁਕਰ ਕਰਦੀ ਆ ਜਦੋਂ ਕੋਈ ਪ੍ਰਸ਼ਾਦ ਛਕਣ ਹੁੰਦਾ ਏ ਉਹਦਾ ਧੰਨਵਾਦ ਨਿਕਲਦਾ ਏ ਤੇ ਤੈਨੂੰ ਮੈਂ ਕਿਉਂ ਸੋਚਾਂ ਭਾਵੇਂ ਉਹ ਇੱਕ ਤੋਂ ਹੀ ਬਾਰ ਬਾਰ ਭੇਜ ਕੇ ਮੇਰੇ ਤੋਂ ਸੇਵਾ ਲੈ ਲੈ ਤੇ ਭਾਵੇਂ ਸੌ ਬੰਦਿਆਂ ਨੂੰ ਭੇਜੇ ਭੇਜਣ ਵਾਲਾ ਉਹ ਤਿਆਰ ਕਰਨ ਵਾਲਾ ਉਹ ਮੈਨੂੰ ਤਾਂ ਕੇਵਲ ਸੇਵਾ ਨੂੰ ਚਾਹ ਤੇ ਪਾ ਗਏ। ਫਕੀਰ ਖੁਸ਼ ਹੋ ਗਿਆ ਉਸੇ ਤੋਂ ਪੂਰਾ ਬਣ ਆਇਆ ਸੀ ਮੰਗਤਾ ਕਹਿਣ ਲੱਗੇ अच्छा फिर मां जे तेरे अंदर ए वितकरा मुक्या ई तेरे अंदर ए दया भाव ए प्यार दा भई जदो कोई औंदा नु रब भेजदा ए ओदे जीव तक दिए ते फिर मां अज फिर मंग तीन बार तू दिता ए मैं मंगण आया हुण मैं तेना तू मंग जो मंगेगी ओ कुछ मिलेगा। प्यारो कोई सोच सकदा इस तरह भी कबूए ते आख लोएगा हां जदो उन्हें आख्या सबो कोई दिता ही साई ने पर संतान नहीं कह लगे मां संतान दी केड़ी गल तीन प्रसादे शिकाय नहीं गुरु साहब तीन पुत्र भेजणगे ते तिन्ने नाम जपण वाले थोणगे। सत्संगयो की एक रोटी तो रब खुश हो जावे असी कहंगे नहीं जदो ना मेरी 10 घंटे समाधि लगी ओदो खुश होएगा ओ 20 घंटे भी लवाए पर जदो उन्हें दात देनी है ओदो जरूरी ते नहीं सुरती समाधि च देवे ओदी मौज समाधि च बैठे नू दे दे ओदी मौज 24 घंटे जपदिया नू दे दे ओदी मौज ओ ममता बन के आ जावे उन्हें दसना थोड़ा सानू कोई किस रूप विच आया है। पर महापुरख एक धारना पढ़दे ने कहंदे ने ओ जड़ा है ना ओ बूए खोल के खलोता है सात संग बूए खोल के खलोता है पर तुसी भी ते छोड़ा जा अगे नू खोवो अगे तो मुराद हुंदी कै भई असी भी अंदर सुचेत हो के जिचे कमाई करी गुण धारण करिए ते उचे अरदास करिए तां कि दात लै सकिए। सात संग ओ बुआ खोल खलोता सजना ओ बुआ खोल खलोता माए तुम्ही दा हो सजना थोड़ा बहुत कहिंदे तुसी भी अगो अपने वालों भी ओदे वल तुरिए। सात संगत मैं बेनती कर रहा सा कलगियां वास्ते दिखाया नहीं सी दातां वंडदे ने पर जदो लंगरां दी परख नहीं सतगुरु करदे सी उन्हां गल्लां नूं होर कुछ बना लैंदे आ जदो भी सतगुरु कौतक रचदे ने सिक्खी दी परख के परख करके मंजिल ते लजाणा दो प्रसादे मंगदे ने कोई कह रहा है पछाणिया नहीं कोई कहंदा जी अजे तैयार नहीं कोई कहंदा जी संगत आ जावे कोई कहंदा है समा नहीं पर भाई लाल जी दे कोलो जदो दात जाके दो प्रसादियां दी मांग कीती केवल दो दी कहन लगे भुखा वा दो प्रसादे दे दे अजे बचन जवान विच सन ते भाई नंद लाल दे अचरू पहला धरती ते डिग पै सिर ओदे चरणा च रखिया साहबा देख भुखे असियां जहान वाले लोग एक कुल जहाना नू रिजक देन वालिया तू क्यों भुखा बन के आया जी पहचान लिया जे जी तुहाडी कृपा नाल पहचान कौन कर सकदा ई कोई अकल नाल नहीं सतगुरु जी पता की कहंदे ने साहब कहंदे सोई जाने सोई पछाने जाको नदर सिरंदे जिदे तो दी नदर हो जाए ना ओनू फिर पहचान अपनी देंदा ई मैं आया वा होर नहीं कोई सत्संगी जन ओ आप देवे ताई ता हुकमे पी इस रस्ते ते तुर के कदे अहंकार दा बोल ना बोलिए जिन्नी मर्जी सेवा वध जावे सिमरन वधे पाठ वधे पर ऊंचा ना बोलिए क्योंकि नीवियां कुल पाउंदा है अहंकार मिटा के दया वाले दया गुण होवे ना अंदर ते तुहानू पता है गुरु नानक साहब जी ने मुसलमान वीर नूं रब दी गल दसी ते बचन दया तो शुरू कीता जे सात संगत हिंदू वीर नूं दस्या रब दा राह गल दया तो शुरू कीते ते जे सिक्खी दा अंतम रूप दिता ते बचन दया तो शुरू होए हिंदू वीर को कहिंदे दया कपा संतोख सूत दा गुण बना मुसलमान पीर नूं कहिंदे मेर मसीत सिदक मुसल्ला उच्चे भी ओही गुण मेर दा ते जे कलगियां वाले पंच नूं साजिया ते जड़ा सब तो पहला उठिया प्यारा जी तेरा नाव की दया राम हां कह लगे अज तक धार्मिक लोकां दे इकट्ठ विचों नफरत दियां आवाजां निकलियां मार दियो गैर मुसलमान कोई कहिंदा मंत्र विच खलो के मार दियो जेड़े गैर हिंदू ने कहिंदे शुकर है हुण धार्मिक इकट्ठ विचों दया उत्पन्न हो गई कै दया नूं मां कहा गुरु नानक साहिब जी ने कहिंदे जे मां ना होवे ते पुत किचों जम पैदा तौल धर्म दया का पूत कहिंदे ओ धर्म दे लक्षण नहीं दे अंदर आउणे जे अंदर दया भावना अंदर पैदा हो सके तां ਬੜਿਓ ਦਇਆ ਤੋਂ ਦਇਆ ਸਿੰਘ ਬਣਾ ਦਿੱਤਾ ਸਾਧ ਸੰਗ ਦੂਸਰਾ ਪਿਆਕਾ ਪਾਈ ਧਰਮ ਸਿੰਘ ਫਿਰ ਕਹਿੰਦੇ ਹਿੰਮਤ ਆਉਂਦੀ ਏ ਮੋਹਮਤਾਈ ਦ੍ਰਿੜਤਾ ਤੇ ਫਿਰ ਸਾਹਿਬ ਨੂੰ ਆਉਣਾ ਹੀ ਪੈਂਦਾ ਕਹਿ ਤੁਮੇ ਬੇਨਤੀ ਕਰ ਰਿਹਾ ਸਾਂ ਪਿਆਰਿਓ ਇਸ ਗੱਲ ਨੂੰ ਵਿਚਾਰੀਏ ਕੇਵਲ ਉਦੋਂ ਨਾ ਵੇਖੀਏ ਵੀ ਰੱਬ ਮੇਰ ਕਰੇਗਾ ਕੇਵਲ ਨਾਮ ਤੇ ਸੇਵਾ ਉਹਦੇ ਰਾਹੀਂ ਕੀ ਉਹਨੇ ਇਹੋ ਜਿਹੇ ਮੌਕੇ ਦੇਣੇ ਉਹਨਾਂ ਮੌਕਿਆਂ ਨੂੰ ਇਕਦਮ ਕਾਲੇ ਨਾ ਪਈਏ ਖੁਰੇ ਉਹ ਕਿਸੇ ਦਾ ਸਿਣਿਆ ਹੀ ਆਇਆ ਹੋਵੇ ਸਭ ਸੰਗੀ ਜਣ ਖੁਰੇ ਉਹਨੇ ਕੁਝ ਦੇਣ ਲਈ ਇਹ ਆਪ ਹੀ ਵਿਧੀ ਬਣਾਈ ਹੋਵੇ ਉਹਦਾ ਪਤਾ ਹੈ ਉਹਨੇ ਕਿਹੜੇ ਰੂਪ ਵਿੱਚ ਆਉਣਾ ਤੇ ਕਿਹੜਾ ਰੂਪ ਬਣਾ ਕੇ ਆਉਣਾ ਹੈ ਉਹਦੇ ਲਈ ਦਰਵਾਜੇ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਨਾ ਸਿੱਖ ਜਿਹੜੇ ਆਉਂਦੇ ਤੇ ਸਤਿਗੁਰੂ ਜੀ ਉਹਨਾਂ ਨੂੰ ਇਹ ਬਚਨ ਕਰਦੇ ਜਦੋਂ ਆਏ ਨਾ ਭਾਈ ਪੈੜਾ ਭਾਈ ਦੁਰਗਾਇਪੁਰ ਬੇਨਤੀ ਕਰਾਂ ਇਹ ਗੁਰੂ ਅਰਜਨ ਸਾਹਿਬ ਜੀ ਨੇ ਜਿਨ੍ਹਾਂ ਵੇਲੇ ਸਿੱਖਾਂ ਨੂੰ ਤਖੱਲਸ ਮਿਲੇ ਤਖੱਲਸ ਹੁਣ ਤੇ ਨਾ ਉਂਝ ਰੱਖਦੇ ਨੇ ਤਖੱਲਸ ਖਾਸ ਕਰਕੇ ਕਵੀ ਰੱਖਦੇ ਨੇ ਇਹ ਚੰਦਾ ਨੇ ਇਹ ਕਵੀ ਦਾ ਤਖੱਲਸ ਏ ਕਈ ਕੁਝ ਹੋਰ ਰੱਖੇ ਹੁੰਦੇ ਕੋਈ ਸਫਰੀ ਏ ਪਰ ਉਦੋਂ ਸਤਿਗੁਰੂ ਜੀ ਦਿੰਦੇ ਨੇ ਤੇ ਗੁਰਸਿੱਖ ਦਿੰਦੇ ਉਹਨਾਂ ਦੇ ਗੁਣਾਂ ਨੂੰ ਵੇਖ ਕੇ ਭਾਈ ਮੰਝ ਨੂੰ ਤਖੱਲਸ ਮਿਲਿਆ ਸੀ ਮੰਝ ਗੁਰੂ ਕਾ ਹੋਇਆ ਜਖਾ ਜੀ ਪਿਆਰਿਓ ਭਾਈ ਪੈੜਾ ਤੇ ਦੁਰਗਾ ਨੂੰ ਦਿੱਤਾ ਦਾਤਾ ਭਾਰਾ ਉਹਨਾਂ ਨੂੰ ਕਿਉਂ ਉਹਨਾਂ ਨੂੰ ਹੁਕਮ ਸੀ ਜਿੱਥੇ ਤੁਸਾਂ ਨੇ ਗੁਰਸਿੱਖੀ ਵਿੱਚ ਰਹਿ ਕੇ ਬਚਨ ਕਮਾਣੇ ਉਹ ਚੀ ਕੀ ਕਰਨਾ ਦੇ ਕੁਛ ਛੋਟੀਆਂ ਜਿਹੀਆਂ ਗੱਲਾਂ ਨੇ ਪਰ ਉਹਨਾਂ ਦਾ ਫਲ ਸਤਿਗੁਰੂ ਨੇ ਵੱਡਾ ਰੱਖਿਆ ਪਰ ਗੁਰੂ ਸਾਹਿਬ ਤੋਂ ਪਹਿਲਾਂ ਗੱਲਾਂ ਨਹੀਂ ਸਨ ਸਾਨੂੰ ਨਾ ਅੱਜ ਵੀ ਉਹ ਗੱਲਾਂ ਭੁੱਲਦੀਆਂ ਨੇ ਕੀ ਤੁਹਾਡਾ ਤੇ ਮੇਰਾ ਅੰਦਰ ਮੰਨ ਲਏਗਾ ਵੀ ਤੁਹਾਡੇ ਵਰਗਾ ਸੱਜਣ ਬ੍ਰਹਮ ਗਿਆਨੀ ਹੋਵੇ ਤੇ ਉਹ ਤੁਹਾਡੇ ਵਿੱਚ ਬੈਠਾ ਹੋਵੇ ਆਮ ਕੱਪੜੇ ਪਾ ਕੇ ਨਹੀਂ ਕਹੇਗਾ ਜਿਹੜਾ ਪੂਰਾ ਹੁੰਦਾ ਹੈ ਨਾ ਉਹ ਤਾਂ ਹੋ ਸਕਦਾ ਖਾਸ ਤਰ੍ਹਾਂ ਨਾਲ ਬੈਠੇਗਾ ਇਹ ਗੱਲਾਂ ਨੇ ਜਿਹੜੀਆਂ ਸਾਨੂੰ ਉਹਦੀ ਨੇੜਤਾ ਨਹੀਂ ਲੈਣ ਦਿੰਦੀਆਂ ਸਾਹਿਬ ਕਹਿੰਦੇ ਨਹੀਂ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕੀਤੀ ਉਹਨਾਂ ਨੇ ਆਖਿਆ ਭਾਈ ਪੈੜਾ ਦੁਰਗਾ ਤੁਸਾਂ ਨੇ ਨਾ ਬਸਤਰਾਂ ਦੀ ਸੇਵਾ ਕਰਨੀ ਏ ਜਦੋਂ ਆਪਣੇ ਵੱਲੋਂ ਲੰਗਰ ਪ੍ਰਸ਼ਾਦ ਬਣਾ ਕੇ ਛਕਾਣੇ ਨੇ ਸੇਵਾ ਵਿੱਚ ਤਤਪਰ ਰਹਿਣਾ ਏ ਉਹਨਾਂ ਨੂੰ ਨਾ ਵੰਡਣ ਦੀ ਇੰਨੀ ਆਦਤ ਪੈ ਗਈ ਪਿਆਰਿਓ ਜਿਹੜਾ ਵੀ ਕੋਈ ਸਬੱਬ ਬਣੇ ਉਸ ਕਰੋ ਖੁਸ਼ ਹੋ ਕੇ ਜਾਵੇ ਤੇ ਕਹਿੰਦੇ ਉਹਨਾਂ ਨੂੰ ਨਿਰੰਕਾਰ ਨੇ ਨਾ ਇੰਨੀਆਂ ਕੁ ਦਾਤਾਂ ਅੰਦਰੋਂ ਵੀ ਦਿੱਤੀਆਂ ਤੇ ਬਾਹਰੋਂ ਲੋਕ ਉਹਨਾਂ ਨੂੰ ਦਾਤਾ ਕਹਿਣ ਸਤਿਗੁਰੂ ਵੀ ਕਹਿੰਦੇ ਦਾਤੇ ਭਾਰੇ ਅੰਦਰੋਂ ਭੰਡਾਰੇ ਭਰ ਦਿੱਤੇ ਨੇ ਕਦੇ ਮੁੱਕਣ ਚ ਨਹੀਂ ਆਉਣਗੇ ਪਿਆਰਿਓ ਸਤਿਗੁਰੂ ਨੇ ਬਚਨ ਕਿਹਾ ਸੀ ਕਰੁਣਾ ਦਇਆ ਬਿਰਤੀ ਦੂਸਰਾ ਕਿਹਾ ਸਾਨੇ ਮੁਦਤਾ ਵਾਹਿਗੁਰੂ ਮੈਤਰੀ ਮੈਤਰੀ ਮਿੱਤਰ ਭਾਵ ਜਦੋਂ ਕਿਸੇ ਦੂਸਰੇ ਕੋਲ ਪਿਆਰਿਓ ਮਾਣ ਵੱਧਦਾ ਪੈਸਾ ਵੱਧਦਾ ਏ ਉਹਦੀ ਮਹਿਮਾ ਵਧੇ ਤੇ ਸਾਡਾ ਅੰਦਰ ਸੁੰਗੜ ਜਾ ਜਾਂਦਾ ਹੈ ਆਂਦਾ ਏ ਲੈ ਇਹ ਕਿਵੇਂ ਹੋ ਗਿਆ ਕੋਈ ਬਰਾਬਰ ਆ ਜਾਵੇ ਸਾਡੇ ਬਰਾਬਰ ਆਉਣ ਲੱਗੇ ਕਹਿੰਦੇ ਨਹੀਂ ਉਦੋਂ ਬਰਾਬਰ ਜਦੋਂ ਕੋਈ ਆਉਂਦਾ ਏ ਉਦੋਂ ਅੰਦਰ ਦੀ ਬਿਰਤੀ ਨੂੰ ਰੱਖਣਾ ਉਸੇ ਤਰ੍ਹਾਂ ਮੇਰੇ ਮਿੱਤਰ ਦੇਖੋ ਬਰਾਬਰ ਆ ਗਏ ਨੇ ਬਹੁਤ ਵਧੀਆ ਹੋ ਗਿਆ ਜਦੋਂ ਤੁਹਾਡਾ ਮਿੱਤਰ ਅਮੀਰ ਹੋਵੇ ਤੁਹਾਨੂੰ ਖੁਸ਼ੀ ਹੁੰਦੀ ਏ ਤੁਹਾਡਾ ਦੋਸਤ ਪਿਆਰਿਓ ਉਹਦੇ ਕੋਲ ਗੁਣ ਕੌਣ ਮਹਾਂਪੁਰ ਕਹਿੰਦੇ ਉਹ ਜਿਹੜਾ ਗੁਣਾ ਦਾ ਮਾਲਕ ਮੇਰਾ ਦੋਸਤ ਏ ਤੇ ਗੁਰੂ ਸਾਹਿਬ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਨੂੰ ਇਸ ਅੱਖ ਨਾਲ ਵੇਖਣਾ ਏ ਜੋ ਸ਼ਰੀਕਾ ਬਲਾਦਰੀ ਲੋਕ ਕਹਿੰਦੇ ਨੇ ਨਾ ਕਹਿੰਦੇ ਉਹਦੇ ਤੋਂ ਉੱਚਾ ਉੱਚ ਉਹਨੂੰ ਉਸ ਰੂਪ ਵਿੱਚ ਨਾ ਵੇਖੀਏ ਵੇਖੀਏ ਭਈ ਨਿਰੰਕਾਰ ਦੇ ਜੀ ਮੇਰੇ ਮਿੱਤਰ ਨੇ ਸਾਰੇ ਮੇਰੇ ਆਪਣੇ ਨੇ ਉਹਨਾਂ ਕੋਲ ਵਧਿਆ ਹੈ ਔਖਾ ਲੱਗਦਾ ਕਾਰਨ ਕਿਉਂਕਿ ਸਾਡੇ ਵਸ ਨਹੀਂ ਨਾ ਅੰਦਰ ਈਰਖਾ ਜਨਮ ਲੈਂਦੀ ਹੈ ਅੰਦਰ ਸਾੜਾ ਜਨਮ ਲੈਂਦਾ ਹੁਣ ਜਿੱਥੇ ਨਾਮ ਤੇ ਸੇਵਾ ਕਹਿ ਪਰ ਨਾਲ ਸਾੜਾ ਆ ਗਿਆ ਉਹ ਦੂਸਰੇ ਦਾ ਨੁਕਸਾਨ ਨਹੀਂ ਜਿਹੜਾ ਅੰਦਰ ਗੁਣ ਆਏ ਸਨ ਜਿੱਥੇ ਉਹਨੇ ਬੈਠਾ ਸੀ ਉੱਥੇ ਸਾੜਾ ਤੇ ਈਰਖਾ ਆ ਗਈ ਉਹ ਕਿਵੇਂ ਆਏਗਾ ਸਤਸੰਗਿਓ ਵਾਹਿਗੁਰੂ ਮੈਂ ਬੇਨਤੀ ਕਰ ਰਿਹਾ ਸਾਂ ਮਿੱਤਰਤਾ ਭਾਵ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਉਹ ਮਿੱਤਰਤਾ ਵਾਲੇ ਗੁਣ ਆਉਣ ਫਿਰ ਤੀਸਰਾ ਤੈਨੇ ਮੁਦਤਾ ਖੁਸ਼ ਰਹਿਣਾ ਸਤਸੰਗੀ ਜਨੋ ਜਦੋਂ ਕੋਈ ਸਾਡੇ ਤੋਂ ਅੱਗੇ ਵੱਧਦਾ ਕਹਿ ਸਾਡੇ ਤੋਂ ਬਹੁਤ ਅਗਾਂਹ ਲੰਘਦਾ ਉਹਨੂੰ ਜਰਨਾ ਹੋਰ ਔਖਾ ਹੁੰਦਾ ਹੈ ਤੇ ਤੁਹਾਨੂੰ ਇਹ ਤੇ ਪਤਾ ਹੀ ਹੈ ਜਿਹਨਾਂ ਨੂੰ ਅਸੀਂ ਨਹੀਂ ਜਾਣਦੇ ਉਹ ਜਦੋਂ ਅੱਗੇ ਵਧਣ ਸਾਨੂੰ ਕੁਛ ਨਹੀਂ ਹੁੰਦਾ ਸਾਡੇ ਅੰਦਰ ਕੋਈ ਮਾੜਾ ਖਿਆਲ ਨਹੀਂ ਹੁੰਦਾ ਜਦੋਂ ਸਾਡੇ ਜਾਣਕਾਰ ਰਿਸ਼ਤੇਦਾਰ ਭੈਣ ਭਰਾ ਮਿੱਤਰ ਦੋਸਤ ਅੱਗੇ ਵੱਧਦੇ ਨੇ ਨਾ ਉਦੋਂ ਅੰਦਰ ਨੂੰ ਦੁੱਖ ਲੱਗਦਾ ਹੈ ਨਾਲੇ ਤੇ ਆਪਣੇ ਤੇ ਨਾਲੇ ਉਹਨਾਂ ਨੂੰ ਵੇਖ ਕੇ ਦੁੱਖ ਲੱਗਦਾ ਏ ਹੁਣ ਇਹ ਸੀ ਜਿਹੜੀ ਅੰਦਰ ਮੈਲ ਲੱਗੀ ਸੀ ਉਹਨੂੰ ਧੋਣ ਲਈ ਮੇਰੇ ਸਤਿਗੁਰੂ ਜੀ ਨੇ ਉਹ ਸਬੱਬ ਬਣਾਇਆ ਸੀ ਮੌਕਾ ਦਿੱਤਾ ਸੀ ਪਰ ਉਦੋਂ ਬੰਦਾ ਕਹਿੰਦਾ ਨਹੀਂ ਬਾਕੀਆਂ ਦਾ ਮੈਂ ਸਤਿਕਾਰ ਕਰਾਂਗਾ ਪਰ ਇਹਨੂੰ ਵੇਖ ਕੇ ਨਹੀਂ ਪੁੱਛ ਵਾਲਿਆਂ ਕੋਲ ਇੱਕ ਸਾਧੂ ਆ ਗਿਆ ਆ ਕੇ ਨਾ ਕਹਿਣ ਲੱਗੇ ਪੁੱਛ ਵਾਲੇ ਕਹਿੰਦੇ ਮੰਗੋ ਜੀ ਕੀ ਮੰਗਦੇ ਹੋ ਕਹਿਣ ਲੱਗਾ ਮੈਂ ਪੁਰਖੋ ਮੇਰੇ ਭਰਾ ਕੋਲ ਨਾ ਜ਼ਮੀਨ ਸੀ ਮੈਂ ਸਾਧੂ ਹੋ ਗਿਆ ਹੁਣ ਦਿੰਦਾ ਹੀ ਨਹੀਂ ਉਹਨੇ ਪੱਕਾ ਕਬਜ਼ਾ ਕਰ ਲਿਆ ਛੱਡਦਾ ਨਹੀਂ ਤੇ ਮੇਰਾ ਕਿਸੇ ਨਾਲ ਕੋਈ ਹੁਣ ਲਿੰਕ ਨਹੀਂ ਰਹਿ ਗਿਆ ਮੇਰੀ ਕੋਈ ਮਦਦ ਵੀ ਨਹੀਂ ਕਰਦਾ ਬਚਨ ਕਰੋ ਭਰਾ ਤੋਂ ਜ਼ਮੀਨ ਲੈ ਕੇ ਦਿਓ ਉਹ ਕਹਿਣ ਲੱਗੇ ਤੂੰ ਕੀ ਕਰਨੀ ਤੂੰ ਸਾਧ ਹੋ ਗਿਆ ਤੂੰ ਪਰਮੇਸ਼ਰ ਮੰਗ ਉਹਦੀ ਕੋਈ ਮਿਹਰ ਮੰਗ ਨਹੀਂ ਕਹਿਣ ਲੱਗਾ ਸ਼ਰੀਕ ਕੋਲ ਨਹੀਂ ਰਹਿਣ ਦੇਣੀ ਕਹਿਣ ਲੱਗੇ ਅੱਛਾ ਨਾਮ ਜਪਣ ਵਾਲਿਆਂ ਦੇ ਸ਼ਰੀਕ ਵੀ ਹੁੰਦੇ ਨੇ ਇਹ ਕਿੱਥੇ ਜਿੱਥੇ ਸ਼ਰੀਕ ਭਾਏ ਨੇ ਰੱਬ ਉਹ ਚ ਕਿੱਥੇ ਆਵੇਗਾ ਇਹ ਦੁਨੀਆਂ ਦੀ ਬੋਲੀ ਏ ਉਹਨਾਂ ਦੇ ਸ਼ਰੀਕ ਹੁੰਦੇ ਜਿਨ੍ਹਾਂ ਨੂੰ ਇਸ ਰਸਤੇ ਤੇ ਨਹੀਂ ਤੁਰਨਾ ਉਹਨਾਂ ਦੇ ਸ਼ਰੀਕ ਹੋਣਗੇ ਸ਼ਰੀਕਾ ਕਰਨਗੇ ਉਹਨਾਂ ਨੂੰ ਦੁੱਖ ਖੰਡਾਤੇ ਪੈਣਗੇ ਜਦੋਂ ਸੁਰਤੀ ਦੇ ਰਸਤੇ ਤੇ ਕੋਈ ਤੁਰਦਾ ਉਦੋਂ ਪਿਆਰਿਓ ਬਿਲਕੁਲ ਵੱਖਰਾ ਰਸਤਾ ਭਗਤਾਂ ਕੀ ਚਾਲ ਨਿਰਾਲੀ ਬਣਾਉਣੀ ਪੈਂਦੀ ਹੈ ਤਾਂ ਹੀ ਤੇ ਤਰਲੇ ਲਈਦੇ ਨੇ ਇਹ ਚਾਲ ਸੱਚ ਤੁਰਿਆ ਨਹੀਂ ਜਾਣਾ ਸਤਿਗੁਰੂ ਤੁਸੀਂ ਆਪ ਤੋਰਿਆ ਜੀ ਅਸੀਂ ਅੰਧਲੇ ਹਾਂ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ ਸਤਿਗੁਰ ਦਇਆ ਕਰੋ ਉਹ ਦਇਆ ਕਰੇ ਸਤਿਗੁਰ ਦਇਆ ਕਰੇ ਸੁਖਦਾਤਾ ਕਮਲਾ ਹੈ ਆਪਨ ਪਾਲੀ ਜੀ ਪੱਲਾ ਪਕੜਾ ਕੇ ਰੱਖਣਾ ਹੌਲੀ ਹੌਲੀ ਸੋਝੀ ਪਾਉਂਦੇ ਨੇ ਦੂਰ ਵੀ ਕਰਦੇ ਨੇ ਜਦੋਂ ਉਹਨੂੰ ਵਰਜਿਆ ਹੋਏ ਇਹ ਨਾ ਮੰਗ ਚਲਾ ਗਿਆ ਅਗਲੇ ਦਿਨ ਫੇਰ ਕਹਿਣ ਲੱਗੇ ਆਓ ਜੀ ਦੱਸੋ ਸੇਵਾ ਕਹਿਣ ਲੱਗੇ ਜੀ ਭਾਵੇਂ ਮੈਂ ਨਾ ਉਹਦੇ ਕੋਲ ਹੀ ਰਹਿਣ ਦੇਣੀ ਉਹਦੇ ਕੋਲ ਲੈ ਕੇ ਮੈਂ ਗੁਰੂ ਘਰ ਕਿਸੇ ਦਾਨ ਕਰ ਦਿਆਂਗਾ ਅੱਜ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਹਿੰਦਾ ਉਹਦੇ ਕੋਲ ਨਹੀਂ ਰਹਿਣ ਦੇਣੀ ਗੁਰੂ ਘਰ ਦਾਨ ਕਰ ਦਿਆਂਗਾ ਤੇਰੀ ਮੈਂ ਜ਼ਮੀਨ ਦਾਨ ਕਰਨੀ ਏ ਗੁਰੂ ਨੂੰ ਤੇਰੀ ਜ਼ਮੀਨ ਦੀ ਲੋੜ ਨਹੀਂ ਉਹਦੀ ਤੇ ਸਾਰੀ ਸ੍ਰਿਸ਼ਟੀ ਏ ਉਹਨੇ ਕੀ ਕਰਨੀਆ ਪਿਆਰਿਓ ਇੱਕ ਦੇ ਮੂੰਹ ਚੋਂ ਖੋਹ ਕੇ ਦੂਸਰੇ ਨੂੰ ਦੇਣੀ ਉਹ ਸੇਵਾ ਨੀ ਮਹਾਂਪੁਰਸ਼ ਕਹਿੰਦੇ ਨਾ ਤੇ ਸ਼ਰੀਕ ਹੁੰਦਾ ਉਹ ਗ੍ਰਸਤੀ ਏ ਉਹਦੇ ਬੱਚੇ ਰੋਟੀ ਖਾਣਗੇ ਤੂੰ ਕਿਉਂ ਇਸ ਤਰ੍ਹਾਂ ਦੀ ਸੋਚ ਸੋਚਦਾ ਏ ਜਿਹੜੇ ਤੂੰ ਇੱਥੇ ਦਾਨ ਕਰਨਾ ਉਹੀ ਤਾਂ ਕਿਸੇ ਦੀ ਸੇਵਾ ਵਿੱਚ ਲੱਗਣਾ ਰੱਬ ਨੇ ਸਿੱਧਾ ਲਾ ਦਿੱਤਾ ਛੱਡ ਨਹੀਂ ਤੀਜੀ ਵਾਰੀ ਫੇਰ ਆ ਗਿਆ ਕਹਿਣ ਲੱਗੇ ਬਦਲਿਆ ਅੰਦਰ ਕਹਿੰਦਾ ਜੀ ਨਹੀਂ ਜ਼ਮੀਨ ਜ਼ਰੂਰ ਮੈਨੂੰ ਚਾਹੀਦੀ ਹੈ ਤੁਸੀਂ ਬਚਨ ਕਰੋ ਉਹ ਕਹਿੰਦੇ ਨੀਲਿਆ ਕਰ ਸ਼ਰਾਏ ਦੀ ਉਹਨਾਂ ਦਾ ਢੰਗ ਸੀ ਬਚਨ ਸੀ ਹਰ ਮਹਾਤਮਾ ਦੀ ਆਪਣੀ ਬੋਲੀ ਹੁੰਦੀ ਵੱਖਰੀ ਉਹ ਕਿਰਪਾ ਦੇਣ ਦੀ ਤੇ ਕਿਰਪਾ ਦਿਵਾਉਣ ਦੀ ਕਿਸੇ ਦੀ ਜ਼ਬਾਨ ਤੇ ਕੋਈ ਬਚਨ ਕਿਸੇ ਦਾ ਕੋਈ ਉਹਦੇ ਅੰਦਰ ਇੱਕੋ ਹੀ ਘਾਟ ਹੁੰਦੀ ਹੈ ਤੇ ਜਦੋਂ ਨਾ ਉਹਨਾਂ ਨੂੰ ਕਿਹਾ ਉਹਦੇ ਤੇ ਕੋਈ ਪਾਠ ਕੀਤਾ ਉਹ ਮਰ ਗਿਆ ਉਹ ਬੜਾ ਹੈਰਾਨ ਸੇਵਾਦਾਰ ਮਹਾਂਪੁਰਸ਼ ਚੰਗੀ ਕਿਰਪਾ ਕੀਤੀ ਚੰਗੀ ਜ਼ਮੀਨ ਦਵਾਈ ਵਿਚਾਰ ਇਹਨੂੰ ਮਾਰ ਹੀ ਛੱਡਿਆ। ਕਹਿੰਦੇ ਸੀ ਕੌਣ ਆ ਮਾਰਕ ਵਾਲੇ, ਕਹਿੰਦੇ ਮਾਰਤਾ ਕਿਉਂ ਮੈਂ ਪੁੱਛ, ਕਹਿੰਦੇ ਗੱਲਾਂ ਤੁਹਾਨੂੰ ਨੀ ਪਤਾ, ਰੱਬ ਵਰਤ ਰਿਹਾ ਹੁੰਦਾ ਸਦਾ ਹੀ, ਉਹ ਦਿੰਦਾ ਵੀ ਸਭੋ ਕੋਲੇ, ਅਸੀਂ ਸੁਚੇਤ ਨਹੀਂ ਹੁੰਦੇ, ਤੂੰ ਕੀ ਲੈਣਾ ਉਹਦੇ ਖੇਲ ਤੋਂ, ਨਹੀਂ ਦੱਸੋ ਕਿਰਪਾ ਕਰੋ। ਗੁਰੂ ਨਾਨਕ ਸਾਹਿਬ ਜੀ ਦੇ ਸਾਧੂ ਕੋਲ ਆਇਆ ਏ, ਮਹਾਰਾਜ ਜੀ ਤੇ ਝੋਲੀਆਂ ਭਰਦੇ ਨੇ, ਕਿਸੇ ਨੂੰ ਖਾਲੀ ਨੀ ਮੋੜਦੇ। ਪੰਚਮ ਪਿਤਾ ਕਹਿੰਦੇ ਚਾਰ ਪਦਾਰਥ ਜੇਕੂ ਮੰਗਦਾ, ਸਾਧ ਜਨਾਂ ਕੀ ਸੇਵਾ ਲੱਗੇ, ਉਹ ਤਾਂ ਸਾਧੂ ਕੋਲ ਲੈਣ ਆਇਆ ਸੀ, ਉਹ ਵਿਚਾਰੇ ਨੂੰ ਮਾਰ ਛੱਡਿਆ, ਜ਼ਿੰਦਗੀ ਮੁੱਕ ਗਈ। ਇਹ ਕੋਈ ਚੰਗਾ ਕੀਤਾ, ਮੇਰੇ ਮਨ ਕਹਿੰਦਾ ਹੈ, ਮੈਂ ਸਮਝਣਾ ਚਾਹੁੰਦਾ ਵਾ। ਨਾ ਕੁਛ ਕਹਿੰਦੇ ਸੁਣ, ਕਹਿੰਦੇ ਇਹਦੀ ਕਮਾਈ ਬੜੀ ਸੀ, ਹੁਣ ਉਹ ਕਮਾਈ ਨੂੰ ਜਿਹੜਾ ਫਲ ਲੱਗਣਾ ਸੀ ਪਰਮੇਸ਼ਰ ਦੇ ਮਿਲਾਪ ਦਾ, ਅਸੀਂ ਨੂੰ ਵਾਰ ਵਾਰ ਮੌਕੇ ਦਿੱਤੇ, ਇਹਦੀ ਬਿਰਤੀ ਉਧਰੋਂ ਘੱਟ ਨਹੀਂ ਸਕਦੀ। ਇਹ ਸ਼ਰੀਕੇ ਚ ਪੈ ਗਈ, ਜ਼ਮੀਨ ਮੰਗਦੀ, ਇਹਨੂੰ ਜ਼ਮੀਨ ਚਾਹੀਦੀ, ਦੋ ਚਾਰ ਕਿੱਲੇ ਕਣ, ਉਹ ਹੁਣ ਉਹਦੇ ਭਰਾ ਕੋਲ ਨੇ, ਉਹਦੇ ਬੱਚੇ ਰੋਟੀ ਖਾਂਦੇ, ਗ੍ਰਸਤੀ ਏ। ਕੀ ਗੁਰੂ ਨਾਨਕ ਦਾ ਸਾਧੂ ਇਹ ਕੰਮ ਕਰੇ ਵੀ ਇੱਕ ਵੀਰ ਕੋਲ ਖੋ ਕੇ ਦੂਜੇ ਦੇ ਮੂੰਹ ਚ ਪਾਇਆ, ਇਹ ਕਾਹਦੀ ਸਾਧ ਕਰੇ? ਇਹ ਤਾਂ ਦੁਨੀਆਂ ਵੀ ਕਰਦੀ, ਜਿਵੇਂ ਕੰਪਲੀਟ ਨਹੀਂ ਕਹਿੰਦੇ, ਇੱਕੋ ਜਿਹਾ ਚਾਹੀਦਾ, ਅਮੀਰਾਂ ਕੋਲ ਖੋਵੋ, ਗਰੀਬਾਂ ਨੂੰ ਦੇਵੋ। ਸਤਿਗੁਰੂ ਤਾਂ ਇਹ ਨਹੀਂ ਕਹਿੰਦੇ, ਸਤਿਗੁਰੂ ਤਾਂ ਕਹਿੰਦੇ ਨੇ ਸਭੇ ਜੀ ਸੰਭਾਲ ਆਪਣੀ ਮਿਹਰ ਕਾ, ਦਾਤਾ ਤੂੰ ਦੇ ਸਾਰਿਆਂ ਨੂੰ ਰਿਜਕ, ਅੰਨ ਪਾਣੀ ਮੁਝ ਪਾਏ ਦੁੱਖ ਦਾਲਦ ਭੰਨ ਤਾਰ, ਸਾਰਿਆਂ ਦੇ ਦੁੱਖੜੇ ਦੂਰ ਕਰ। ਬੰਦਾ ਅੱਜ ਦੇਵੇਗਾ, ਅਮੀਰ ਕੋਲ ਖੋਵੋਗੇ, ਕਿੰਨੇ ਕੁਦੇ ਨੂੰ ਪੈਸੇ ਚੱਲਣਗੇ, ਜਦੋਂ ਰੱਬ ਦੇਵੇਗਾ ਉਹ ਜ਼ਿੰਦਗੀ ਪਾਰਟੀ ਦੇਵੇਗਾ। ਕਹਿੰਦੇ ਫੇਰ ਇਹ ਕੀ ਕਹਾਣੀ ਕੋਈ? ਕਹਿਣ ਲੱਗੇ ਗੱਲ ਇਹ ਵੇ, ਇਹਦੀ ਕਮਾਈ ਸੀ ਉਹਨੂੰ ਅਜਾਈਂ ਤੇ ਜਾਣਾ ਨਹੀਂ ਸੀ, ਇਹ ਮੰਗਦਾ ਜ਼ਮੀਨ। ਅਸੀਂ ਆਖਿਆ ਇਹ ਗੁਰੂ ਨਾਨਕ ਸਾਹਿਬ ਜੀ ਦੇ ਸਾਧੂਆਂ ਕੋਲ ਆਇਆ, ਦਾਤਿਆਂ ਦੇ ਉਸ ਇਹਨੇ ਆਸਰਾ ਲਿਆ, ਮੰਗ ਵੀ ਇਹਦੀ ਪੂਰੀ ਕਰਨੀ, ਫਿਰ ਥੋੜੀ ਕੀ ਕਰਨੀ। ਇੰਨੀ ਕਮਾਈ ਕਰਨ ਤੋਂ ਬਾਅਦ ਜੋ ਭਰਾ ਦੀ ਚਾਰ ਕਿੱਲੇ ਦਿੱਤੇ ਤੇ ਕੀ ਦਿੱਤੇ? ਕਹਿੰਦੇ ਗੱਲ ਇਹ ਵੇ, ਇਹਨੇ ਜ਼ਮੀਨ ਮੰਗੀ ਸੀ, ਗਵਾਲੀਅਰ ਦੀ ਰਿਆਸਤ ਬਹੁਤ ਵੱਡੀ ਏ, ਉਥੋਂ ਦਾ ਰਾਜਾ ਬਹੁਤ ਜਪ ਤਪ ਕਰਾਂਦਾ ਰਹਿੰਦਾ ਏ, ਉਹਦੇ ਘਰ ਪੁੱਤਰ ਨਹੀਂ। ਉਹ ਪੁੱਤਰ ਮੰਗਦਾ ਰੱਬ ਕੋਲੋਂ, ਅਸੀਂ ਇਸ ਨੂੰ ਹੁਣ ਉਹਦੇ ਘਰ ਪੁੱਤ ਬਣਾ ਕੇ ਭੇਜ ਦਿੱਤਾ। ਜ਼ਮੀਨ ਹੀ ਲੈਣੀ ਏ ਨਾ, ਤੇ ਫਿਰ ਖਜ਼ਾਰਾ ਏਕੜਾਂ ਦਾ ਤੂੰ ਮਾਲਕ ਬਣ। ਪਰ ਕੀ ਖਜ਼ਾਰਾ ਏਕੜਾਂ ਦਾ ਮਾਲਕ ਬਣ ਕੇ ਉਹ ਰੱਜ ਗਿਆ ਏ, ਕਹਾਣੀ ਫਿਰ ਉੱਚੇ ਖੜੀ ਪਿਆਰਿਓ। ਤਾਂ ਹੀ ਤਾਂ ਜਦੋਂ ਸਿੱਖ ਤੁਰਦੇ ਨੇ ਸਿਰਾਹ ਤੇ, ਉਹਦੇ ਅੰਦਰ ਸਬਰ ਸੰਤੋਖ ਆਉਂਦਾ ਏ। ਉੱਚੇ ਤੋਂ ਉੱਚੇ ਸਿੱਖ ਹੋਏ ਨੇ ਕਮਾਈ ਵਾਲੇ, ਪਰ ਬਾਹਰੋਂ ਉਹਨਾਂ ਦੀ ਮਸਾਂ ਦੋ ਵਕਤ ਦੀ ਰੋਟੀ ਚੱਲਦੀ। ਕੁਝ ਉਹ ਹੋਏ ਨੇ ਜਿਹੜੇ ਕਿ ਸੋਹਣਾ ਪਰਿਵਾਰ ਪਾਲਦੇ, ਇੱਕ ਉਹ ਹੋਏ ਨੇ ਜਿਹੜੇ ਰਾਜੇ ਵੀ ਕਾਇਮ। ਸਤਿਗੁਰੂ ਕਹਿਣ ਲੱਗੇ ਇਹਨਾਂ ਚੀਜ਼ਾਂ ਦਾ ਅੰਦਰ ਨਾਲ ਕੋਈ ਵਾਸਤਾ ਨਹੀਂ। ਜਦੋਂ ਸਬਰ ਸੰਤੋਖ ਆ ਜਾਏ, ਉਦੋਂ ਕੱਖਾਂ ਦੀ ਕੁੱਲੀ ਵਿੱਚ ਵੀ ਤੁਸੀਂ ਪਿਆਰਿਓ ਬਾਦਸ਼ਾਹੋ। ਜੇਕਰ ਆਮ ਦਰਮਿਆਨਾ ਜੀਵਨ ਰਾਜੇ ਵੀ ਹੋ, ਪਰ ਰਾਜ ਪਾਤ ਛੱਡਦਿਆਂ ਕੋਈ ਦੇਰ ਨਹੀਂ ਲੱਗੇਗੀ, ਉਹਨਾਂ ਨਾਲ ਅੰਦਰੋਂ ਕੋਈ ਪਕੜ ਨਹੀਂ। ਇੱਕ ਬਚਨ ਕਹਿ ਕੇ ਸਮਾਪਤੀ ਵੱਲ ਆਈਏ। ਗੁਰੂ ਸਾਹਿਬ ਕਹਿੰਦੇ ਇੱਕ ਦਇਆ, ਇੱਕ ਮਿੱਤਰਤਾ ਦੀ ਨਿਗਾਹ ਨਾਲ ਵੇਖੀਏ। ਇਹ ਸਾਰੇ ਮੇਰੇ ਆਪਣੇ ਮਿੱਤਰ ਦੋਸਤ ਨੇ, ਜਿਵੇਂ ਉਹਦੀ ਕਮਾਈ ਵੇਖ ਕੇ ਖੁਸ਼ ਹੁੰਦੇ ਹੋ, ਸਭਨਾਂ ਦੀ ਇਸੇ ਤਰ੍ਹਾਂ ਕਹਿੰਦੇ। ਦੇਖੋ ਮਿੱਤਰਤਾ ਤੇ ਮੁੱਦਾ ਪ੍ਰਸੰਨ ਹੋਈਏ, ਕੋਈ ਅੱਗੇ ਲੰਘੇ, ਕੋਈ ਬਰਾਬਰ ਆਵੇ, ਉਹਦੇ ਨਾਲ ਈਰਖਾ ਨਾ ਜਨਮ ਲਵੇ ਪਿਆਰਿਓ, ਉਹਦੇ ਅੰਦਰ ਬਿਰਤੀ ਖੁਸ਼ ਹੋਵੇ। ਇੱਕ ਚੌਥੀ ਉਪੇਖਿਆ, ਜਦੋਂ ਇਹਦੇ ਵੈਸੇ ਤੇ ਬਹੁਤ ਲੰਬੇ ਚੌੜੇ ਅਰਥ ਨੇ, ਪਰ ਮੁੱਢਲਾ ਸਾਧ ਸੰਗਤ ਦੁਨੀਆ ਦਾ ਵਿੱਚ ਜਦੋਂ ਰਹਿਣਾ ਹੈ ਤੇ ਤੁਸੀਂ ਭਲਾ ਕਰਦੇ ਹੋ, ਉਹ ਫਿਰ ਵੀ ਆਪੋ ਨੁਕਸਾਨ ਕਰਦੇ, ਉਹ ਤੁਹਾਡੇ ਕੋਲ ਮੰਦਾ ਚੰਗਾ ਕਰਦੇ, ਫਿਰ ਉੱਥੇ ਹੀ ਬਣਨਾ ਕਿਸੇ ਨੇ ਮਾੜਾ ਚੰਗਾ। ਇੱਕ ਬੇਨਤੀ ਕਰਾਂ, ਮਹਾਂਪੁਰਖ ਕਹਿੰਦੇ ਨੇ ਜੇ ਤੁਸੀਂ ਕਿਸੇ ਦਾ ਲੈਣਾ ਹੈ ਤਾਂ ਵੀ ਜਨਮ ਲੈਣਾ ਪੈਣਾ, ਜੇ ਕਿਸੇ ਦਾ ਦੇਣਾ ਹੈ ਤੇ ਤਾਂ ਵੀ ਜਨਮ ਲੈਣਾ ਪੈਣਾ, ਦੋਨੋਂ ਗੱਲਾਂ ਬਰਾਬਰ ਨੇ। ਇਹ ਨਹੀਂ ਵੀ ਮੈਂ ਕਿਸੇ ਦਾ ਦੇਣਾ ਨਹੀਂ ਪਰ ਲੈਣਾ ਹੀ, ਜੇ ਲੈਣਾ ਹੈ ਤੇ ਰੱਬ ਕੋਈ ਸਬਬ ਬਣਾਏਗਾ ਤੇ ਲਵਾਂਗੇ ਨਾ। ਕਹਿੰਦੇ ਉੱਚਾ ਉੱਠ ਲੈਣ ਦੇਣ ਤੋਂ, ਇਸ ਚੀਜ਼ ਨੇ ਤੇਰਾ 84 ਲੱਖ ਗੇੜਾ ਤਿਆਰ ਕਰ ਦੇਣਾ ਹੀ। ਕਿੰਨੀ ਵਾਰੀ ਅਸੀਂ ਸੁਣਦੇ ਹਾਂ ਇਹ ਬਾਗ ਪਰਿਵਾਰ ਜੁੜੇ ਨੇ, ਇਹ ਲੈਣ ਦੇਣ ਦਾ ਸੌਦਾ ਹੈ। ਜੋ ਕੁਝ ਕਿਸੇ ਦਾ ਦੇਣਾ ਸੀ ਕੋਈ ਧੀ ਪੁੱਤ ਬਣ ਕੇ ਆ ਕੇ ਲੈ ਰਿਹਾ, ਕੋਈ ਸਾਧ ਸੰਗਤ, ਕੋਈ ਮਿੱਤਰ ਬਣ ਕੇ, ਕੋਈ ਭੂਆ ਫੁੱਫੜ ਬਣ ਕੇ ਲੈਣ ਦੇਣੇ। ਕਹਿੰਦੇ ਜਦੋਂ ਨਾਮ ਜਪਾਂਗੇ ਨਾ ਇਹ ਰੱਬ ਦੇ ਜੀਵ ਜਾਣੀਏ, ਤੇ ਜੇਕਰ ਇਹਨਾਂ ਨਾਲ ਲੇਖੇ ਜੋਖੇ ਨਾ ਕੀਤੇ, ਕਹਿਣ ਲੱਗੇ ਇਹ ਕਿਵੇਂ ਦਾ ਵਿਵਹਾਰ ਕਰਨ, ਤੁਸੀਂ ਆਪਣਾ ਅੰਦਰ ਨਾ ਮੈਲਾ ਪੋਣ ਦੇਣਾ। ਕਹਿਣਾ ਨਿਰੰਕਾਰ ਇਹ ਤੂੰ ਹਿਸਾਬ ਕਿਤਾਬ ਪੂਰੇ ਕਰ ਰਿਹਾ, ਕਰਦੇ ਛੇਤੀ ਤੇ ਮੈਨੂੰ ਇਹਦੇ ਤੋਂ ਉੱਚਾ ਚੁੱਕ ਲੈ। ਸਾਧ ਸੰਗਤ ਉਹ ਕਰ ਸਕਦਾ ਗੱਲਾਂ ਨਾਲ ਨੀ, ਮੈਂ ਤੇ ਕੇਵਲ ਗੱਲ ਕਰ ਰਿਹਾ ਵਾਂ। ਇਹ ਨੀ ਵੀ ਮੈਂ ਉਹਨਾਂ ਅਵਸਥਾ ਨੂੰ ਮਾਣ ਰਿਹਾ, ਮੈਂ ਦੱਸ ਰਿਹਾ ਵੀ ਸਤਿਗੁਰੂ ਕਿਹੜਾ ਰਸਤਾ ਦੱਸਦੇ ਨੇ ਸਾਨੂੰ, ਪਰ ਉਹਦੀਆਂ ਮਿਸਾਲਾਂ ਨੇ। ਸੰਤ ਬਾਬਾ ਈਸ਼ਵਰ ਸਿੰਘ ਰਾਣਾ ਸਾਹਿਬ ਵਾਲੇ, ਉਹਨਾਂ ਦੀ ਮਹਿਮਾ ਬਹੁਤ ਹੋਈ। ਪਟਿਆਲੇ ਮਹਾਂਪੁਰਖ ਸਨ, ਉਹਨਾਂ ਦਾ ਨਾਮ ਮਹਾਂਪੁਰਖਾਂ ਦਾ ਬਾਬਾ ਨੰਦ ਸਿੰਘ ਜੀ ਸੀ। ਪਿਆਰੇ ਤੇ ਨਾਨਸਰ ਕਲੇਰਾਂ ਵਾਲੇ ਨੇ, ਇੱਕ ਹੋਰ ਪਏ ਨੇ ਤੇ ਹੈ ਸਨ ਬਹੁਤ ਉੱਚੀ ਕਮਾਈ ਵਾਲੇ। ਦਬਲਾਣ ਦੀਵਾਨ ਲੱਗੇ ਉਹ ਆ ਗਏ। ਉਹਨਾਂ ਨੇ ਸਾਰੀ ਜ਼ਿੰਦਗੀ ਛੱਤ ਥੱਲੇ ਨਹੀਂ ਸਨ ਬੈਠੇ, ਤੁਰਨਾ ਹੀ ਨੀਲੀ ਛੱਤ ਥੱਲੇ ਰਹਿਣਾ, ਕਮਾਈ ਕੀਤੀ, ਬਾਹਰ ਬਹਿ ਗਏ। ਦੀਵਾਨ ਸੁਣਿਆ, ਆਨੰਦ ਮਾਣਿਆ, ਸੁਣਿਆ ਕੱਲਿਆ ਮੈਂ ਪੁਰਖਾਂ ਕੋਲ ਪਏ, ਆਓ ਮੈਂ ਮਿਲਣਾ ਚਾਹੁੰਦਾ ਵਾਂ। ਗਏ ਲੈ ਕੇ, ਕਹਿੰਦੇ ਸੰਤ ਬਾਬਾ ਈਸ਼ਰ ਸਿੰਘ ਰਾਣਾ ਸਾਹਿਬ ਵਾਲਿਆਂ ਨੂੰ, ਮਹਾਂਪੁਰਖੋ ਮੈਂ ਨਾ ਮੇਰੀ ਉਮਰ ਕੋਈ 100 ਦੇ ਨੇੜੇ ਹੋ ਚੱਲੀ ਹੈ, ਇਸ ਲਈ ਨਾ ਮੈਂ ਸਾਰੀ ਜ਼ਿੰਦਗੀ ਛੱਤ ਥੱਲੇ ਨਹੀਂ ਆਇਆ। ਹੁਣ ਮੇਰਾ ਜੀ ਚਾਹੁੰਦਾ ਛੱਤ ਥੱਲੇ ਰਵਾਂ ਤੇ ਕਿੱਚੇ ਬਣਾਵਾਂਗਾ ਪੁੱਲੀਆਂ ਡੇਰੇ। ਆਹ ਜਿਹੜਾ ਤੁਸੀਂ ਸਥਾਨ ਥੋੜਾ ਜਿਹਾ ਬਣਾਇਆ ਬਣ ਰਿਹਾ ਹੈ, ਇਹ ਬਣਿਆ ਬਣਾਇਆ ਮੈਨੂੰ ਦੇ ਦਿਓ, ਤੁਸੀਂ ਕਿਧਰੇ ਹੋਰ ਬਣਾ ਲਓ। ਉਹਨਾਂ ਨੇ ਇੱਕਦਮ ਕਿਹਾ ਠੀਕ ਹੈ ਤੁਸੀਂ ਬੈਠੋ। ਸਾਰਾ ਜਿੰਨੀ ਉਸ ਵਕਤ ਮਾਇਆ ਸੀ ਉਹ ਲਿਆਂਦੀ, ਚਾਬੀਆਂ ਲਿਆਂਦੀਆਂ, ਸੇਵਾਦਾਰਾਂ ਨੂੰ ਕਿਹਾ ਇਹ ਸਥਾਨ ਇਹਨਾਂ ਮਹਾਂਪੁਰਖਾਂ ਦਾ ਹੈ ਜਿਨ੍ਹਾਂ ਨੇ ਉਹਨਾਂ ਦੇ ਹੁਕਮ ਵਿੱਚ ਰਹਿ ਕੇ ਸੇਵਾ ਕਰਨੀ, ਇੱਥੇ ਰਹੋ, ਬਾਕੀ ਰਾਣਾ ਸਾਹਿਬ ਜਾਓ ਜਾਂ ਆਪਣੇ ਘਰਾਂ ਨੂੰ ਜਾਓ। ਪਿਆਰੇ ਕਿਤੇ ਹੁੰਦਾ ਨਾ ਸਾਧਾਂ ਦੀ ਸੰਗਤ, ਚੋਲੇ ਜਾਂ ਉਹੋ ਜਿਹਾ ਲਿਬਾਸ ਜਾਂ ਚੰਗੇ ਪ੍ਰਸ਼ਾਦ ਪਾਣੀ ਛਕਣ ਲਈ ਕੋਈ ਕਰਦਾ ਹੈ, ਇੱਕ ਹੁੰਦਾ ਗੁਣਾਂ ਨੂੰ ਧਾਰਨ ਕਰਨ ਲਈ। ਰਾਣਾ ਸਾਹਿਬ ਉਹਨਾਂ ਨੇ ਵੱਖਰੀਆਂ ਪੁੱਲੀਆਂ ਬਣਾਈਆਂ ਸਨ ਕਿ ਇੰਨਾ ਸਿਮਰਨ ਕਰਨਾ ਪੈਣਾ ਹੈ, ਪਾਣੀ ਕੋਲ ਰੱਖਣਾ, ਗੱਲ ਕਰਨ ਨਹੀਂ ਦੇਣੀ। ਵਿਰਲੀ ਸਨ ਜਿਹੜੇ ਉੱਥੇ ਜਾ ਕੇ ਰਾਤ ਕੱਟਦੇ ਸੀ। ਜੇਕਰ ਛੱਤ ਤੇ ਸੌਣਾ ਹੋਵੇ ਫਿਰ ਤਿਆਖੀ ਦੇਣਾ ਕਿਹੜੇ ਸਥਾਨ ਤੇ ਏਸੀ ਵਾਲੇ ਕਮਰੇ ਨੇ। ਦਰਬਾਰ ਸਾਹਿਬ ਦੀ ਦੁਪਹਿਰੇ ਗੱਲ ਕਰਦੇ ਸਾਂ, ਪਿਆਰਿਓ ਬਹੁਤ ਘੱਟ ਮੌਕਾ ਹੁੰਦਾ ਹੈ, ਨਹੀਂ ਮੈਂ ਕਹਿੰਦਾ ਵੀ ਸਾਨੂੰ ਸਹੂਲਤਾਂ ਨਹੀਂ ਚਾਹੀਦੀਆਂ ਲੈਣੀਆਂ ਨੇ ਜੋ ਰੱਬ ਦਿੰਦਾ ਹੈ, ਪਰ ਕੀ ਕਦੇ ਅੰਦਰ ਨੇ ਜਿੰਨੀ ਤੇਜ਼ੀ ਨਾਲ ਇਹ ਕਹਿੰਦਾ ਹੈ ਵੀ ਸ਼੍ਰੋਮਣੀ ਕਮੇਟੀ ਕਮਰੇ ਨਹੀਂ ਦਿੰਦੀ, ਓਨੀ ਤੇਜ਼ੀ ਨਾਲ ਇਹ ਕਦੇ ਕਹਿੰਦਾ ਹੈ ਗੁਰੂ ਰਾਮਦਾਸ ਪਿਤਾ ਜੀ ਤੇਰੀ ਮਿਹਰ ਲੈਣ ਪਰਕਰਮਾ ਚ ਆਉਣਾ ਹੈ, ਉਹ ਕਿਉਂ ਨੀ ਮੈਨੂੰ ਮਿਲਦੀ, ਮੈਂ ਸਦਕ ਨਾਲ ਤੇਰੀ ਪਰਕਰਮਾ ਚ ਰਾਤ ਕੱਟਣੀ ਹੈ। ਨਹੀਂ ਨਾ ਹੁੰਦਾ, ਇਹ ਕਮਰਿਆਂ ਵੱਲ ਕੇਵਲ ਜਾਵੇ, ਉਹ ਚੀਜ਼ ਵੱਲ ਨਾ ਜਾਵੇ ਜਿਹੜੀ ਲੈਣ ਲਈ ਉੱਥੇ ਜਾਈਦਾ, ਤੇ ਗਲਤੀ ਆਪਣੀ ਵੀ ਦਿਖਾਏਗਾ। ਸਤਸੰਗਿਓ ਸੂਝਵਾਨ ਸਿੰਘ ਬੈਠੇ ਨੇ, ਮਹਾਂਪੁਰਖਾਂ ਦਾ ਹਮੇਸ਼ਾ ਹੋਏਗਾ, ਕਿਸੇ ਵੀ ਤੀਰਥ ਯਾਤਰਾ ਤੇ ਲਿਜਾਣਗੇ, ਉਹਨਾਂ ਨੂੰ ਨਿਤਨੇ ਵੀ ਇੰਨਾ ਉਦੇਸ਼ ਦਿੰਦੇ ਨੇ, ਨਾ ਨਿਤਨੇ ਮੁੱਕੇ ਤੇ ਨਾ ਉਸ ਆਰਾਮ ਵਾਲੀ ਜਗ੍ਹਾ ਤੇ ਗੱਲ ਜਾਵੇ। ਪਿਆਰਿਓ ਚੇਤਾ ਇਹਨਾਂ ਟਕਸਾਲ ਵਿੱਚ ਰਹਿੰਦਿਆਂ ਜਿੰਨੇ ਵੀ ਗੁਰੂ ਪਿਆਰ ਤੁਸੀਂ ਜਾਣਦੇ ਹੋ, ਹਜ਼ੂਰ ਸਾਹਿਬ ਜਾਣਾ ਤੇ ਪਹਿਲਾਂ ਹੀ ਦਿੱਤਾ ਨਿਤਨ ਤੇ ਸਿੰਘਾਂ ਨੂੰ ਚਾਅ ਹੁੰਦਾ ਹੈ ਵੀ ਕਿੰਨੇ ਜਪਜੀ ਸਾਹਿਬ ਦੇ ਪਾਠ ਸੱਚਖੰਡ ਦੀਆਂ ਪਰਕਰਮਾਂ ਚ ਬਹਿ ਕੇ ਕਰਨੇ ਨੇ। ਕਾਰਨ ਉਦੋਂ ਇੱਕ ਚਾਹ ਜਾ ਬਣਾਉਂਦੇ ਜਿਹਨੂੰ ਸੋਝੀ ਨੂੰ ਔਖਾ ਵੀ ਲੱਗਦਾ ਹੈ। ਪਿਆਰਿਓ ਬਿਰਤੀ ਹੈ ਬਦਲਦੇ ਸਾਧੂ, ਕਿਉਂ ਲੋੜ ਪੈਂਦੀ ਉਹਨਾਂ ਸਾਧੂਆਂ ਦੀ, ਸਾਧ ਸੰਗਤ ਅੰਦਰ ਨੂੰ ਸਾਧਨ ਵੱਲ ਉਹ ਲੈ ਕੇ ਜਾਣਗੇ। ਉਹਨਾਂ ਨੇ ਹਰ ਤਰੀਕਾ, ਬਾਹਰੋਂ ਥੋੜੀ ਕਹਿਣਾ ਪੈਦਾ ਸਿੱਖੀ ਮਿਲੇਗੀ, ਕੰਮ ਹੀ ਉਦਾਂ ਦੇ ਦੇਣ ਨੇ ਜਿਹਦੇ ਨਾਲ ਮਹਾਰਾਜ ਜੀ ਦੀ ਨੇੜਤਾ ਮਿਲੇ, ਪਰਪੱਕ ਹੋਈਏ। ਮੈਂ ਬੇਨਤੀ ਕਰ ਰਿਹਾ ਸਾਂ, ਰਾਣਾ ਸਾਹਿਬ ਇਸ ਤਰ੍ਹਾਂ ਬਹੁਤ ਮੁਸ਼ਕਲ ਰਹਿਣਾ ਵਿਰਤੇ ਰਾਤਾਂ ਰਹਿੰਦੇ, ਤੇ ਜਦੋਂ ਨਾ ਉਹਨਾਂ ਮਹਾਂਪੁਰਖਾਂ ਨੇ ਆਖਿਆ ਇਹਨਾਂ ਨੇ ਸਾਰਾ ਕੁਝ ਲਿਆਂਦਾ, ਮਹਾਂਪੁਰਖ ਆ ਚਾਬੀਆਂ ਜੇ, ਆ ਮਾਇਆ ਜੇ, ਆ ਸਥਾਨ ਏ, ਆ ਕਾਗਜ਼ ਜੇ, ਇਹ ਸਾਰਾ ਕੁਝ ਤੁਹਾਡਾ ਏ। ਉਹਨਾਂ ਨੇ ਪਕੜ ਲਿਆ, ਸਾਰਾ ਕੁਝ ਪਕੜ ਕੇ ਥੋੜਾ ਚਿਰ ਬੈਠੇ ਨੇਤਰ ਬੰਦ ਕਰਕੇ, ਕਹਿਣ ਲੱਗੇ ਈਸ਼ਰ ਸਿਆਂ ਜੋ ਸੁਣਿਆ ਸੀ ਤੂੰ ਰਾਜਾ ਜੋਗੀ ਏ, ਅੱਜ ਗੁਰੂ ਨੇ ਵਿਖਾ ਦਿੱਤਾ ਏ। ਰਾਜਾ ਜੋਗੀ ਮਤਲਬ ਰਾਜਿਆਂ ਵਾਂਗੂ ਰਹਿਣਾ ਤੇ ਅੰਦਰ ਪਕੜ ਕੁਛ ਵੀ ਨਾ ਪਾਉਣੀ। ਸਾਧ ਸੰਗਤ ਇਹ ਜਿਹੜੀ ਉਪੇਖਿਆ ਦੀ ਬਿਰਤੀ ਹੈ ਨਾ, ਵਿੱਚ ਰਹਿ ਕੇ ਪਕੜ ਨਾ ਪਾਉਣੀ, ਇਹ ਕਰਾਏਗਾ ਪਰਮੇਸ਼ਰ ਤੇ ਸਤਿਗੁਰੂ ਆਪ। ਉਹਨਾਂ ਨੇ ਸਾਰਾ ਕੁਝ ਲੈ ਲਿਆ, ਕਹਿੰਦੇ ਰਾਜਾ ਜੋਗੀ ਸੁਣਿਆ ਸੀ ਅੱਜ ਤੱਕ ਲਿਆ ਏ, ਚਾਬੀਆਂ ਵੀ ਵਾਪਸ ਦਿੱਤੀਆਂ, ਪੇਪਰ ਦਿੱਤੇ, ਮਾਤਾ ਦਿੱਤੇ। ਕਹਿਣ ਲੱਗੇ ਜਾਓ ਜਿਹਨੇ 100 ਸਾਲ ਕੱਟ ਲਿਆ ਨੀਲੀ ਛੱਤ ਚੱਲੇ ਉਹਨੇ ਕੀ ਕਰਨੀ ਆ ਝੂਠੀਆਂ ਛੱਤਾਂ। ਜਾਓ ਜਿੰਨੀ ਕਮਾਈ ਤੁਹਾਡੀ ਉਹ ਵੀ ਮੇਰੀ ਇਸ ਜਨਮ ਤੇ ਪਿਛਲੇ ਜਨਮਾਂ ਦੀ ਜਿੰਨੀ ਕਮਾਈ ਕੀਤੀ ਏ ਉਹ ਵੀ ਅਸੀਂ ਤੁਹਾਡੀ ਝੋਲੀ ਪਾਉਂਦੇ ਹਾਂ। ਸਤਸੰਗਿਓ ਉਹਨਾਂ ਦੀ ਕਮਾਈ ਵੀ 100 ਸਾਲ ਹੀ ਬਹੁਤ ਹੁੰਦਾ ਏ, ਤੇ ਕਈ ਜਨਮਾਂ ਦੀ ਉਹ ਵੀ ਉਹਨਾਂ ਦੀ ਝੋਲੀ ਪੈ ਗਈ। ਕਿਵੇਂ ਪਈ? ਇੱਕ ਤੰਮ ਕਰਕੇ। ਤੇ ਜੇ ਉਦੋਂ ਹਿਸਾਬ ਕਿਤਾਬ ਹੋਣ ਲੱਗ ਪੈਣ ਤੇ ਫਿਰ ਹਿਸਾਬ ਕਿਤਾਬ ਵੀ ਹੋਣਗੇ। ਤਾਂ ਹੀ ਇਸ ਦਰ ਤੇ ਹਿਸਾਬ ਕਿਤਾਬ ਨਹੀਂ, ਇੱਥੇ ਤਾਂ ਲੇਖਾ ਛੋ ਅਲੇਖ ਝੂਟ ਹਮ ਨਿਰਗੁਣ ਲਿਓ ਉਬਾਰੀ, ਨਾ ਅਸੀਂ ਲੇਖੇ ਕਰੀਏ ਨਾ ਉਹ ਕਰੇਗਾ। ਸਤਸੰਗੀ ਜਨੋ ਹਾਂ, ਜੇਕਰ ਅਸੀਂ ਲੇਖੇ ਕਰ ਕਰਕੇ ਇਸ ਰਾਹ ਤੇ ਤੁਰਾਂਗੇ ਫਿਰ ਨਹੀਂ। ਕਹਿੰਦੇ ਇਹਨਾਂ ਕੋ ਪਿਆਰ ਪਾਈਏ ਸਤਿਗੁਰੂ ਨਾਲ, ਇਹ ਕਰੁਣਾ ਮੈਤਰੀ, ਇਹ ਮੁੱਤਾ ਪੇਖਿਆ ਦਾ ਪਤਾ ਵੀ ਨਾ ਲੱਗੇ ਕਦੋਂ ਅਚਨਚੇਤ ਝੋਲੀ ਵਿੱਚ ਆਪ ਹੈ। ਜਿਹੜਾ ਪ੍ਰੇਮ ਹੈ ਨਾ, ਜਿਹੜਾ ਬਚਨ ਮੰਨਣਾ, ਉੱਥੇ ਇਹ ਕੁਝ ਸੋਚ ਕੇ ਨਹੀਂ ਆਉਂਦਾ। ਪ੍ਰੇਮ ਵਿੱਚ ਇਹ ਦਾਤਾਂ ਸੁੱਤੇ ਸਿੱਧ ਕੀ ਇਹ ਸਾਰੀਆਂ ਮਿਲਦੀਆਂ ਨੇ। ਗੁਰੂ ਸਵਾਰਿਓ ਆਓ, ਤੁਹਾਨੂੰ ਗੁਰੂ ਅਰਜਨ ਪਿਤਾ ਨੇ ਇੱਕ ਤਾਂ ਬਚਨ ਇਹ ਕਿਹਾ ਹੈ ਨਾ, ਖੁਰੇ ਕਿੰਨੇ ਕੁ ਬਚਨ ਇਸ ਢੰਗ ਦੇ ਉਹ ਦੱਸਦੇ। ਇਹਨਾਂ ਬਚਨਾਂ ਨੂੰ ਗੁਰਬਾਣੀ ਵਿੱਚੋਂ ਅਸੀਂ ਸਹਿਜੀ ਵੇਖ ਸਕਦੇ ਹਾਂ। ਪਰ ਇਹੋ ਜਿਹੇ ਪਿਆਰੇ ਸਤਿਗੁਰ ਦੇ ਚਰਨਾਂ ਵਿੱਚ ਨਮਸਕਾਰ, ਤੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਉਹਨਾਂ ਦੇ ਵੀ ਚਰਨਾਂ ਵਿੱਚ ਨਮਸਕਾਰ। ਜਿਹੜੇ ਸਰਸਤੇ ਤੇ ਤੁਰਦੇ ਨੇ ਉਹਨਾਂ ਦੇ ਵੀ ਚਰਨਾਂ ਵਿੱਚ ਸਦਾ ਚੁੱਕੇ ਰਹੀਏ ਪਿਆਰਿਓ, ਨਾ ਕਿ ਕਿਸੇ ਦੂਸਰੇ ਤੇ ਨੁਕਸ ਕੱਢੀਏ। ਸਤਿਗੁਰੂ ਜੀ ਨੂੰ ਪਿਆਰ ਕਰੋ ਤੇ ਮਿਲ ਕੇ ਆਖੋ ਦਾਤਾ ਜੀਓ ਤੂੰ ਸਾਡਾ ਸਾਈ ਏ, ਮੈਂ ਤੇਰੇ ਤੋਂ ਕੁਰਬਾਨ, ਇੰਨੇ ਸੌਖੇ ਰਸਤੇ ਦੱਸ ਕੇ ਤੂੰ ਮਿਲ ਜਾਂਦਾ ਏ। ਹੋ ਜਾ ਕੁਰਬਾਨ ਸਾਈ ਆਪਣੇ, ਹੋ ਜਾ ਕੁਰਬਾਨ ਸਾਈ
ਆਪਣੇ ਹੋ।
ਕਿਰਪਾ ਕਰਨ, ਮਿਹਰ ਕਰਨ ਸਾਡੇ ਸਭਨਾ ਤੇ, ਆਪਣੇ ਚਰਨਾਂ ਨਾਲ ਪਿਆਰ ਇਤਨਾ ਗਹਿਰਾ ਪਾਉਣ ਵੀ ਅਸੀਂ ਬਗੈਰ ਸੋਚੇ ਸਮਝੇ ਤੋਂ ਉਹਨਾਂ ਮਿਹਰਾਂ ਦੇ ਪਾਤਰ ਬਣ ਸਕੀਏ। ਇਹਨੇ ਵਚਨ ਪ੍ਰਵਾਨ ਕਰਨੇ, ਪੁਰ ਚੁੱਕ ਦੀ ਖਿਮਾ ਕਰਨੀ, ਕੱਲ ਸ਼ਾਮ ਨੂੰ ਫਿਰ ਇਸੇ ਵਕਤ ਜਿਵੇਂ ਸਤਿਗੁਰੂ ਕਿਰਪਾ ਕਰਕੇ ਉਹਨਾਂ ਦੇ ਜੀਵਨ ਇਤਿਹਾਸ ਵਿੱਚੋਂ ਦਰਸ਼ਨ ਕਰਾਉਣਗੇ, ਆਪਾਂ ਰਲ ਮਿਲ ਕੇ ਕਰਾਂਗੇ। ਆਪ ਜੀ ਨੇ ਜ਼ਰੂਰ ਦਰਸ਼ਨ ਦੇਣੇ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।